ਸਤਿ ਨਾਮ ਵਾਹਿਗੁਰੂ, ਸਤਿ ਨਾਮ ਵਾਹਿਗੁਰੂ,
ਸਤਿ ਨਾਮ ਵਾਹਿਗੁਰੂ, ਸਤਿ ਨਾਮ ਵਾਹਿਗੁਰੂ,
ਸਤਿ ਨਾਮ ਵਾਹਿਗੁਰੂ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਪੰਜਵਾਂ, ਤ੍ਰਿਪਤ ਭਾਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਧਿਆਇਆ, ਤ੍ਰਿਪਤ ਭਾਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਧਿਆਇਆ, ਜੀਵਨਾ ਹਰ ਜੀਵਨਾ, ਜੀਵਨ ਹਰ ਜਪ ਸਾਧ ਸੰਗ ਰਹਾਉ, ਅਨੇਕ ਪ੍ਰਕਾਰੀ ਵਸਤਰ ਉਡਾਏ, ਅਨ ਦਿਨ ਕੀਰਤਨ ਹਰ ਗੁਣ ਗਾਏ, ਹਸਤੀ ਰੱਤ ਅਸ ਅਸਵਾਰੀ, ਹਰ ਕਾ ਮਾਰਗ ਰਿਦਾ ਨਿਹਾਰੀ, ਮਨ ਤਨ ਅੰਤਰ ਚਰਨ ਧਿਆਇਆ, ਹਰ ਸੁਖ ਨਿਦਾਨ ਨਾਨਕ ਦਾਸ ਪਾਇਆ, ਮਨ ਤਨ ਅੰਤਰ ਚਰਨ ਧਿਆਇਆ, ਹਰ ਸੁਖ ਨਿਦਾਨ ਨਾਨਕ ਦਾਸ ਪਾਇਆ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਧੰਨਵਾਹਿਗੁਰੂ, ਸਾਹਿਬ ਜੀਓ, ਜੀਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਖਮਾਰੇ, ਦਵਾ ਕਰੋ ਕਿਛ ਮੋਰ ਉਪਾਵੋ, ਡੁੱਬਦੇ ਪੱਥਰ ਤਾਰੇ, ਜੀਅੜਾ ਅਗਨ ਬਰਾਬਰ ਤਪੈ, ਪੀਤਰ ਵਗੈ ਕਾਤੀ, ਪਰਮਵਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ, ਡੰਡੋਤ ਬੰਧਨ ਅਨੇਕ ਵਾਰ, ਸਰਬ ਕਲਾ ਸਮਰਥ, डोलन ते राखो हो प्रभु, नानक दे कर हथ डोलन ते राखो हो प्रभु, नानक दे कर हथ परम सम्मान योग जुगो जुग अटल साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर सतगुरां दे अमृत बचन दी विचार सरवण करन वास्ते इकत्र होए सत संगी जनों, जो सतगुरु गुरु रामदास महाराज जी दे पावन अस्थान सचखंड श्री हरिमंदर साहब जी तो गुरु ग्रंथ साहिब महाराज जी ने प्रकाशमान होकर हुक्म रूप शब्द बख्शिश कीता है। इस अमृत शब्द के उच्चारण करता पंचम गुरुदेव सतगुरु गुरु अर्जुन देव जी महाराज ने। भावें इस पवित्र शब्द की विचार कुछ दिन पहला भी सतगुरों ने हुक्म रूप में बख्शिश की, राग तनासरी विच यह अमृत बचन है और इस शब्द की विचार का जो मरकज तुरा है कि परमेश्वर के सच्चे नाम का भोजन ऐसा है जिन्हों छकण के नाल अंदर तृप्त हो जाता है। जिन्हों इंसाना ने भी सच नाम का भोजन छकया वो सचमुच अंदरों रज गए, पर वो भोजन छकया किस तरीके नाल? महाराज जी ने फिर तीन बचन कहे ने, कहिंदे एक तां रसना नाल जप के, दूसरा मन विच जप के, तीसरा शब्द वरत्या खिरदे विच जप के। रसना मन और खिरदे नाल जपिया सचमुच अंदर दी तृप्ति हो गई। उस तों बाद गुरदेव ने बख्शिश की, असी सवासां दी गति चलन नूं जिंदगी कहने हां, पर गुरु अर्जुन देव जी परमेश्वर दे नाम विच जीण नूं जिंदगी कहिंदे ने। सत संगत विच बैठ के नाम जपिया इह तां असली जीवन है। फिर सतगुरु ने मनुखी मनोबिरति दा जिक्र कर लिया कि मनुख अपने तन दे आकर्षण लई अनेक तरह के वस्त्र अपने तन उपर ओढ़दा है। किन्ने साडे वास्ते तां परमात्मा दा नाम उस दे मार्ग नूं निखारना, परमात्मा दे गुण गाउणे यही वस्त्र ने। फिर इंसान चंगी असवारी लोचदा है। सतगुरु कहिंदे प्रभु रस्ते दा मिलाप उहदे च चलणी साडी असवारी है। अखीर ते साहिब ने कहा कि मन तन करके उस परमात्मा नूं ध्यौणा कीता ते उस प्रभु दी कृपा दे नाल सुखां दा खजाना परमात्मा जी दी प्राप्ति हो गई। आओ इस अमृत शब्द नूं धन गुरु रामदास सोढ़ी सुल्तान जिन्हां दी एक कटाक्ष ही एक नज़र ही बंदे दी जिंदगी पलट के रख देंदी है। मोह नूं जीवन बख्शदे ने, सच एवे वासना विच लुपत नूं निर्वासन कर देंदे ने, संसार विच खच धोए दी सुरत निरंकार भी जोड़ देंदे ने। ऐसे दीन दयाल गुरु रामदास आप जी अंदर दा टिका बख्श देवो, निम्रता बख्शो, हिरदे दी शरदा बख्श के अपनी शब्द दी कला वरता के विचार करा लवो। बख्शो असीस साध संगत जी, प्यार अदब नाल उच्चारण करो जी, सतनाम श्री वाहे गुरु जी। करो बख्शिश, फिर उच्चारण करो जी, सतनाम श्री वाहे गुरु जी।
सतनाम श्री वाहे गुरु साहिब जी, तनासरी महला पंजवा।
सतगुरां ने इस शब्द नूं उचारण कर लगिया तनासरी राग नूं माध्यम बनाया। तनासरी राग विच पंचम गुरदेव सतगुरु गुरु अर्जुन देव जी महाराज उन्होंने यह अमृत बचन अपनी रसना तो उच्चारण किए खन।
त्रिपत भई सच भोजन खाया।
हजूर सच्चे पातशाह जी इस शब्द की प्रारंभता करते ने, त्रिपत भई सच भोजन खाया। जिन्हां इंसानां ने जिन्हां मनुखां ने उस परमात्मा दे सच्चे नाम नूं भोजन बना के छकिया। सच भोजन दा अर्थ करांगे सच्चे प्रभु दा नाम, उस दी बंदगी, उहदा सिमरन। उस सच्चे भोजन नूं जिन्हां ने छकिया ते सच्चे पातशाह महाराज कहिंदे त्रिपत पै, त्रिपत पै उहनां दा अंदर रज गया। देखो दो चीज़ां ने इस शरीर नूं चलाण वास्ते, भोजन अत जरूरी है। जे इंसान नूं भोजन नहीं मिलेगा तो यह शरीर रूपी गड्डी चल नहीं सकेगी। पर भोजन जिंदगी का मनोरथ नहीं, जिंदगी का मनोरथ भजन है। भोजन इस करके छकना है कि ताकत नू शरीर नू चला सकीए, इनू एनर्जी मिलती रहे, तो वो एनर्जी की वरतों परमात्मा दे भजन वास्ते कीती जाए। फिर बेनती करांगा कि भोजन दे नाल तन चलदा है ते परमात्मा दे चिंतन सिमरन दे नाल साडी रूह नू खुराक मिलती है। रूह की खुराक, अंदर की खुराक केवल परिपूर्ण परमात्मा का भजन है। थोड़ा जा फिर जो इंसान अपनी शरीर नू चलाण दी थां अपनी जबान दे रस ली खान लग पवे तो वह जिन्ना ज़्यादा खाएगा, सच एवे कि उन्ना ज़्यादा उहदी भोजन की खाधी हुई एनर्जी उन्हूं वकारां वाले पासे लैके जाएगी। पर जिन्ना कोई परमात्मा का भजन करेगा टेके, भजन विच्चों पैदा हुई शक्ति उन्हूं भले वाले पासे लैके जाएगी। देखो जितना कोई भोजन ज़्यादा करता है अपने शरीर नूं चलाण दी थां केवल जीभ दे रसां लई, उहदे विच्चों विकार भी पनपदे ने, उहदे विच्चों बीमारी भी जन्म लैंदी है। पर जिन्हों वाहगुरु जी दे नाम की भुख लग जाए तो जिन्ना अति ज़्यादा वह भजन करेगा उस भजन विच बीमारी भी नहीं लगेगी, तो सच वो उस भजन विच विकार भी नहीं उपजेगा। एनर्जी दोनों विच है। फिर बेनती करा जिवें असी गुरदेव का एक बचन पढ़ने, हजूर ने फरमाया कि साचे नाम की लागै भूख। जिसनों प्रभु दे नाम की भुख लग गई ਉਤ ਭੁੱਖੇ ਖਾਏ ਚੱਲੀਆਂ ਦੁੱਖ, ਜਿਹੜਾ ਉਸ ਭੁੱਖ ਵਿੱਚ ਸੱਚੇ ਪਰਮਾਤਮਾ ਦੇ ਨਾਮ ਦਾ ਭੋਜਨ ਛਕੇ, ਪ੍ਰਭੂ ਦੀ ਬੰਦਗੀ ਦਾ ਭੋਜਨ ਛਕੇ। ਸੱਚ ਇਹ ਵੇ ਕਿ ਜਿੰਨਾ ਉਹ ਨਾਮ ਦਾ ਭੋਜਨ ਛਕੇਗਾ, ਉਹਨਾਂ ਉਹਦੇ ਅੰਦਰ ਦੇ ਦੁੱਖਾਂ ਦਾ, ਕਲੇਸ਼ਾਂ ਦਾ, ਵਕਾਰਾਂ ਦਾ ਨਾਸ਼ ਹੋ ਜਾਏਗਾ। ਕਿਉਂਕਿ ਬਾਹਰ ਦਾ ਭੋਜਨ ਜ਼ਿਆਦਾ ਛਕਾਂਗੇ ਅਤੇ ਦੁੱਖ ਜਨਮ ਲਏਗਾ, ਅਤੇ ਜਿੰਨਾ ਕੋਈ ਰੱਬ ਦਾ ਭਜਨ ਕਰੇਗਾ ਉਹਨਾਂ ਉਹਦੇ ਦੁੱਖਾਂ ਦਾ ਛੁਟਕਾਰਾ ਹੋ ਜਾਏਗਾ। ਸਤਿਗੁਰੂ ਨੇ ਫਿਰ ਬਖਸ਼ਿਸ਼ ਕੀਤੀ, ਕਹਿਣ ਲੱਗੇ ਭੋਜਨ ਤੋਂ ਬਿਨਾਂ ਤਨ ਨਹੀਂ ਚੱਲਦਾ ਅਤੇ ਭਜਨ ਤੋਂ ਬਿਨਾਂ ਆਤਮਿਕ ਜੀਵਨ ਨਹੀਂ ਲੱਭਣਾ। ਭਜਨ ਕੀ ਆਤਮਿਕ ਜੀਵਨ ਦਾ ਵਸੀਲਾ ਹੈ। ਜਦੋਂ ਬੰਦੇ ਨੂੰ ਭੋਜਨ ਦੀ ਭੁੱਖ ਲੱਗਦੀ ਹੈ, ਜੀਵ ਦਾ ਰਸ ਹੈ, ਅਤੇ ਉਦੋਂ ਬੰਦੇ ਦੀ ਤੀਬਰ ਇੱਛਾ ਹੁੰਦੀ ਹੈ ਕਿਸੇ ਤੋਂ ਮਿਲ ਜਾਏ, ਖੋਹ ਕੇ ਵੀ ਖਾਣ ਨੂੰ ਤਿਆਰ ਹੈ, ਲਾਜ ਕੁਲਾਜ ਵੀ ਨਹੀਂ ਜਾਣਦਾ, ਉਹ ਆਪਣੀ ਜੀਵ ਦਾ ਰਸ ਪੂਰਾ ਕਰਨਾ ਚਾਹੁੰਦਾ। ਪਿਆਰਿਓ, ਜਦੋਂ ਕਿਸੇ ਨੂੰ ਜੀਵ ਦਾ ਚਸਕਾ ਪੈ ਜਾਏ, ਭੋਜਨ ਦੀ ਬਹੁਤਾਤ ਵੱਲ ਵਧੇ, ਉਹ ਲਾਜ ਕੁਲਾਜ ਨਹੀਂ ਜਾਣਦਾ, ਉਹ ਧੱਕਾ ਜ਼ੋਰ ਜ਼ਬਰ ਕਰਕੇ ਵੀ ਖਾਣ ਦਾ ਯਤਨ ਕਰਦਾ, ਪਰ ਜਦੋਂ ਕਿਸੇ ਨੂੰ ਪਰਮਾਤਮਾ ਦੇ ਨਾਮ ਦੀ ਭਜਨ ਦੀ ਭੁੱਖ ਲੱਗਦੀ ਏ, ਪਿਆਰੇ ਉਹ ਖੋਂਦਾ ਨਹੀਂ, ਉਹ ਉਸ ਛਕੇ ਹੋਏ ਨਾਮ ਦੇ ਭੋਜਨ ਵਿੱਚੋਂ ਵੀ ਲੋਕਾਂ ਨੂੰ ਵੰਡਦਾ ਹੈ, ਉਹ ਵੰਡੇਗਾ। ਹਜ਼ੂਰ ਨੇ ਇਸੇ ਕਰਕੇ ਬਾਣੀ ਵਿੱਚ ਇੱਕ ਬਚਨ ਵੀ ਕਿਹਾ। ਉਸ ਦਿਨ ਅਸੀਂ ਇਸ ਪ੍ਰਮਾਣ ਨੂੰ ਵਿਚਾਰਿਆ ਨਹੀਂ ਸੀ ਕਿ ਸੌ ਉਲਾਮੇ ਦਿਨਾਂ ਕਹਿ ਰਾਤੀ ਮਿਲਣ ਸਹੰਸ, ਉਹਨਾਂ ਬੰਦਿਆਂ ਨੂੰ ਸੈਂਕੜੇ ਉਲਾਮੇ ਮਿਲਦੇ ਨੇ ਦਿਨ ਦੇ, ਹਜ਼ਾਰਾਂ ਉਹਨਾਂ ਨੂੰ ਉਲਾਮੇ ਮਿਲਦੇ ਨੇ, ਫਿਟਕਾਰਾਂ ਪੈਂਦੀਆਂ ਨੇ ਰਾਤ ਨੂੰ, ਕਿਉਂਕਿ ਉਹਨਾਂ ਨੇ ਭੋਜਨ ਛਕਿਆ, ਰਾਤ ਸੌਂ ਕੇ ਬਤੀਤ ਕਰ ਦਿੱਤੀ। ਸੱਚ ਮਾਰਗ 'ਤੇ ਤਾਂ ਚੱਲੇ ਹੀ ਨਹੀਂ। ਸੌ ਉਲਾਮੇ ਦਿਲਾਂ ਕਹਿ ਰਾਤੀ ਮਿਲਣ ਸਹੰਸ, ਸਿਫਤ ਸਲਾਨ ਛੱਡ ਕੇ ਪਰਮਾਤਮਾ ਦੇ ਨਾਮ ਦੀ ਸਿਫਤ ਨੂੰ ਤਿਆਗ ਕੇ ਕਰੰਗੀ ਲੱਗਾ ਹੰਸ, ਕੇਵਲ ਪੁੰਜਰ ਪਿੰਜਰ ਖਾ ਰਿਹਾ ਹੈ। ਮਹਾਰਾਜ ਕਹਿੰਦੇ ਫਿੱਟ ਅਵੇਖਾ ਜੀਵਿਆ, ਜਿਤ ਖਾਓ ਵਧਾਇਆ ਪੇਟ। ਹੁਣ ਆ ਇਹ ਭੋਜਨ ਪਰਿਵਾਰ ਨਹੀਂ, ਇਹਨੂੰ ਸਤਿਗੁਰੂ ਨੇ ਬਾਣੀ ਵਿੱਚ ਹੋਰ ਜਗ੍ਹਾ ਵੀ ਕਿਹਾ ਹੈ ਕਿ ਧੋਤੀ ਖੋਲ ਵਿਛਾਏ ਹੇਠ, ਗਰਦਬ ਵਾਂਗੂ ਲਾਹੇ ਪੇਟ। ਮਹਾਰਾਜ ਕਹਿੰਦੇ ਗਧੇ ਦੀ ਤਰ੍ਹਾਂ ਪੇਟ ਬੰਦਾ ਭਰੀ ਜਾ ਰਿਹਾ। ਫਿੱਟ ਅਵੇਖਾ ਜੀਵਿਆ, ਜਿਤ ਖਾਏ ਵਧਾਇਆ ਪੇਟ, ਨਾਨਕ ਸੱਚੇ ਨਾਮ ਬਿਨ ਸਭੋ ਦੁਸ਼ਮਨ ਖੇਤ। ਬੇਨਤੀ ਮੈਂ ਕਰਾਂ, ਸਤਿਗੁਰੂ ਕਹਿੰਦੇ ਨੇ ਤ੍ਰਿਪਤ ਹੋ ਗਿਆ ਅੰਦਰ, ਜਦੋਂ ਸੱਚੇ ਵਾਹਿਗੁਰੂ ਜੀ ਦੇ ਨਾਮ ਦਾ ਭੋਜਨ ਛਕਿਆ। ਹੁਣ ਸੱਚੇ ਪਾਤਸ਼ਾਹ ਇੱਕ ਕਿਰਪਾ ਕਰੋ, ਅਸੀਂ ਆਮ ਤੌਰ 'ਤੇ ਭੋਜਨ ਜਦੋਂ ਛਕਨੇ ਹਾਂ ਅਤੇ ਦੰਦਾਂ ਨਾਲ ਚਬਾਨੇ ਹਾਂ ਭੋਜਨ ਨੂੰ, ਇਹੀ ਤਰੀਕਾ ਨਾ ਜਿਹੜਾ ਤੰਦਰੁਸਤ ਬੰਦਾ। ਬਿਮਾਰਾਂ ਵਾਸਤੇ ਤਾਂ ਡਾਕਟਰਾਂ ਬੜੇ ਹੋਰ ਵਸੀਲੇ, ਕਿਸੇ ਨੂੰ ਪਾਈਪ ਲਈ ਲੀਕਵਡ ਦੇ ਰਹੇ ਨੇ, ਕਿਸੇ ਨੂੰ ਨਾਲੀਆਂ ਲਾਈਆਂ ਨੇ, ਪਰ ਜਿਹੜਾ ਬੰਦਾ ਤੰਦਰੁਸਤ, ਉਹਦੇ ਭੋਜਨ ਛਕਣ ਦਾ ਤਰੀਕਾ ਕੀ ਹੈ? ਸਤਿਗੁਰੂ ਦੀ ਬਾਣੀ 'ਚੋਂ ਪੜ੍ਹੀਏ ਤੇ ਆਮ ਤੌਰ 'ਤੇ ਭੋਜਨ ਅਸੀਂ ਦੰਦਾਂ ਨਾਲ ਚਬਾਉਂਦੇ ਹਾਂ, ਜੀਭ ਨਾਲ ਰਸ ਲੈਂਦੇ ਹਾਂ, ਅਤੇ ਉਸ ਤੋਂ ਬਾਅਦ ਭੋਜਨ ਸਾਡੇ ਗਲੇ ਤੋਂ ਥੱਲੇ ਉੱਤਰ ਜਾਂਦਾ ਹੈ ਅਤੇ ਬਾਡੀ ਵਿੱਚ ਐਨਰਜੀ ਆਪਣੇ ਆਪ ਪੈਦਾ ਹੋਣ ਲੱਗ ਪੈਂਦੀ। ਹਾਂ, ਭੋਜਨ ਮਾੜਾ ਹੋਵੇ ਤੇ ਸਰੀਰ ਬਿਮਾਰ ਹੋ ਜਾਂਦਾ, ਤੇ ਪਿਆਰਿਓ ਜੇ ਬੰਦੇ ਦੇ ਅੰਦਰ ਦੇ ਵਿਚਾਰ ਮਾੜੇ ਹੋ ਜਾਣ ਤੇ ਅੰਦਰ ਵਾਲਾ ਮਨ ਬਿਮਾਰ ਹੋ ਜਾਂਦਾ ਹੈ, ਕਿਉਂਕਿ ਮਨ ਦਾ ਵੀ ਆਪਣਾ ਭੋਜਨ ਹੈ। ਉਹ ਅੱਗੇ ਮੈਂ ਵਿਚਾਰ ਬੇਨਤੀ ਕਰਨ, ਸੱਚੇ ਪਾਤਸ਼ਾਹ ਆਮ ਭੋਜਨ ਮੂੰਹ ਨਾਲ ਖਾਧਾ ਜਾਂਦਾ ਹੈ, ਦੰਦਾਂ ਨਾਲ ਕੱਟਿਆ ਜਾਂਦਾ ਹੈ, ਜੀਭ ਨਾਲ ਸਵਾਦ ਚੱਖਿਆ ਜਾਂਦਾ ਹੈ, ਪਰ ਜਿਹੜਾ ਆਪ ਜੀ ਕਹਿ ਰਹੇ ਹੋ ਕਿ ਤ੍ਰਿਪਤ ਭਾਈ ਸੱਚ ਭੋਜਨ ਖਾਇਆ, ਗੁਰੂ ਅਰਜਨ ਦੇਵ ਸਾਨੂੰ ਕਿਰਪਾ ਕਰਕੇ ਦੱਸੋ ਕਿ ਜਿਹੜਾ ਸੱਚ ਦਾ ਭੋਜਨ ਹੈ, ਨਾਮ ਦਾ ਭੋਜਨ ਹੈ, ਇਹਦੇ ਛਕਣ ਦਾ ਤਰੀਕਾ ਕੀ ਹੈ, ਇਹਦੇ ਛਕਣ ਦੀ ਜੁਗਤ ਕੀ ਹੈ? ਅਤੇ ਅਗਲੀ ਤੁਕ ਜਿਹੜੀ ਅਸੀਂ ਅੱਜ ਡਿਟੇਲ ਨਾਲ ਵਿਚਾਰਨੀ ਹੈ, ਕਿਉਂਕਿ ਉਸ ਦਿਨ ਇਹਨੂੰ ਵਿਸਤਾਰ ਨਹੀਂ ਸੀ ਵਿਚਾਰਿਆ, ਅਸੀਂ ਇੱਕ ਪੱਖ ਜ਼ਿਆਦਾ ਰੱਖ ਗਏ ਸਾਂ ਦੁਨਿਆਵੀ ਰਸਾਂ ਦਾ, ਇੰਦਰੀਆਂ ਦੀ ਵਾਸ਼ਨਾ ਦਾ। ਅੱਗੇ ਸਤਿਗੁਰੂ ਸਾਨੂੰ ਦੱਸਦੇ ਪਏ ਨੇ ਕਿ ਕਿਹੜੇ ਢੰਗ ਤਰੀਕੇ ਨਾਲ ਨਾਮ ਦਾ ਭੋਜਨ ਛਕਿਆ ਜਾਂਦਾ ਹੈ।
ਮਨ ਤਨ ਰਸਨਾ ਨਾਮ ਧਿਆਇਆ,
ਤਿੰਨ ਤਰੀਕੇ ਮੇਰੇ ਗੁਰੂ ਅਰਜਨ ਦੇਵ ਜੀ ਨੇ ਬਖਸ਼ਿਸ਼ ਕੀਤੇ। ਹਜ਼ੂਰ ਨੇ ਫਰਮਾਇਆ ਕਿ ਹੇ ਗੁਰਸਿੱਖੋ, ਮਨ, ਤਨ रसना मन दे नन्ने नू सिहारी है, तन दे नन्ने नू भी सिहारी है। उंज जे असी अखरी अर्थ करांगे दे अर्थ बन गए मन विच तन विच, पर विद्वान गुरमुखा ने अर्थ मन विच तां कीते ने पर तन विच जिहड़े अर्थ ने उन्होंने तन की थां ते खिरदा अर्थ किए। कहिंदे ने परमात्मा दे नाम नू असी मन करके अपनी खिरदे करके ते अपनी रसना करके परमात्मा दे नाम नू ध्यौणा कीता है। गुरु ग्रंथ साहिब जी की पवित्र बाणी चों आओ मैं इस शब्द संबंधी ही सिर्फ खास करके कि नाम का भोजन किवें छकिया जांदा है जो गुरु अर्जुन देव जी ने अज हदायत की है। मैं पहला बेनती की असी भोजन छकने वह जरिया है साडा मूँह, मूँह नाल असी भोजन छकने, दंदा नाल असी भोजन चबाने। तो ये याद रखिए जिन्नी देर तक असी भोजन छक रहे हैं भोजन चबाने उन्नी देर तक साड़ी बॉडी नू पता है, पर जदों ये भोजन साढ़े मूँह तो गले तो थले उतरद उदों ताकत का सानू पता नहीं कि केड़े वेले उदा खून बन रहा है, किस वक्त भोजन विचों एनर्जी पैदा हो रही है, केड़े केड़े तत् सानी बॉडी नू मिलदे पए ने। सानू सिर्फ 10 मिनट भोजन छकन का पता है, सानू प्लेट थाली च पए कोई भोजन दे स्वाद का पता है, उस तो बाद भोजन ने किवें ताकत दिती इस बारे केवल परमात्मा दे बनाए कोई शरीर दे सिस्टम राही अपने आप बन गया। मैं बेनती करांगा इन बिन इस तरह भजन की शुरुआत भी साड़ी रसना है, क्योंकि असीं कई बार पुछने किवें जपिए। उंज तां वैसे मेरा ख्याल भुख लग जाए तो खाण की जाच अपने आप आ जाती है, प्यास लग जाए तो पीण की जाच अपने आप आ जाती है, नींद आ जाए तो सौण का अपने आप ही पता लग जाता है। जिस अंदर परमात्मा दे भजन की भुख लग जाएगी मेरा ख्याल उन्हूं पुछन की लोड़ नहीं, वो भुख ही ऐसी है कि बंदे नूं भजन करन दी जाच अपने आप ही दस देंदी है। परमात्मा नूं मिलन दी प्यास पैदा हो जाए तो उन्हूं पुछन की लोड़ नहीं, प्यासे नूं पानी चाहिदा है, तरीका अपने आप ही लभ लैंदा पीण दा। ते जदों किसी दे अंदर नूं प्रभु दे मिलाप दी नाम की प्यास लगती है गुरु ग्रंथ साहिब कहिंदे ने उन्हूं नाम छकन की भी जाच आ जाती। पर मैं जो बाणी चों सी पढ़िया है गुरु साहिब ने पहला तरीका दसिया रसना, जदों असी इस मार्ग ते चलने जे अंदर नूं तृप्त करना चाहने ते सतगुरु कहिंदे ने सब तो पहला शुरुआत अपनी रसना नाल कर, अपनी जबान नाल जप। उंज गुरु ग्रंथ साहिब की बाणी चों असी कुछ प्रमाण लै लैने हैं कि जिन्हां विच सतगुरु ने रसना नाल जपण बारे बहुत हदायत की। गुरमुख प्यारे जपदियां जपदियां रसना नाल एक दिन परम अवस्था ते पहुँच जांदे, पर शुरुआत साड़ी जबान ही है। गुरु साहिब ने जिहड़ी रसना नाम नहीं सी जपदी जां नहीं जपदी नाम उहदे बारे भी बाणी विच चेतावनी भी दित्ती ते चिड़क रूप विच कहा कि जे रसना ने जा नाम ना जपिया दे दी हालत एक होवेगी। मैं बेनती करां गुरु ग्रंथ साहिब विच श्लोक सहस्कृति च गुरु अर्जुन साहिब दा एक अमृत बचन है, उत्थे हजूर ने साडी इस रसना दी जिहड़ी हालत है उहनू बयान करदिआं कहा, खे जे वे खे रस गे मधुर प्रह तोयंग। ये पहली तुक है श्लोक की। खे जेवे का अर्थ आप समझ गए खे जीबा, खे रस गे का अर्थ रसा नू चखण वालगे, खे जेवे खे रस गे मधुर प्रह तोयंग। मधुर का अर्थ मिठे, प्रह का अर्थ प्यारे, तोयंग का अर्थ तेनू। खे मेरी जेबा खे रसना खे जीव, तेनू संसार दे पदार्थ बड़े मिठे लगते, बड़े स्वादी लगते। खे जेबे खे रस गे मधुर प्रह तोयंग सत हतंग। सत का अर्थ सिमरन, हतंग का अर्थ खत्या मौत हो जानी। तेनू मिठे पदार्थ छकदियां बोलदियां कदी भी तू अकदी नहीं, थकदी नहीं, फिक्कापन नहीं लगता, पर जदों सिमरन की गल चलती है पता नहीं जबान तेनू केड़ी मरी पैंदी है। तू 10 घंटे बंदिया बोलता रहेगा तो जे कि अद्धा घंटा नाम जपन की गल करिए तो तेनू नींद आनी शुरू हो जाएगी। मरदी है जबान नाम पे, सतगुरु कहते तेरी मरी तेनू मौत पैंदी है। ये अर्थ यही ने कि जे बेखे रसगे मदर प्रै तोएंग सत हतंग, सिमरन करद तू मर जानी है। परम बादंग जे परिवार तोड़ने हो, जे भरा भरा न लड़ाना हो, जे किते दो बंदियां नू आपस विच वैरी बनाना होवे ते तेरा काम एवे कि जिथे तू चल जाए जिवें कैंची जुड़े कपड़े नू कट के कई टुकड़े कर देंदी है, ते सच ए जे दीजी जबान माड़ी चल जाए वो कई परिवारां दे कैंची दी तरह कट कट के टुकड़े बना देंदी है। महाराज कहिंदे वड्डे तो वड्डा झगड़ा, वड्डे तो वड्डा कलेश, वड्डे तो वड्डे लड़ाई ते फसाद दी जड़ तू में तेनू पदार्थ मिठे लगते ने, नाम वेले तेनू मौत पैंदी है, लड़ाई करान लगे कि खिम लग रहा है, पर कहिंदे नी मेरी गल सुन अजे भी समझ, मुड़ मुड़ के दुनिया दे बोल ना बोल, जे मुड़ मुड़ के बोलना चाहनी है तो बोल उस परमात्मा नू जिदे नाल मन नू भी शांति मिलेगी। खे जे वे खे रस गे मदर प्रै तोएं सत हतंग परम बादंग अवर्त इथे शुद्ध अक्षर ने, ऐ शुद्ध अक्षर बोल वार वार, अवर्त इथे दा मतलब दोबारा दोबारा मुड़ मुड़ के रिपीट कर। महाराज कहते अवर्त इथे शुद्ध अक्षर ने, गोबिंद दमोदर माधव है, उस परमात्मा नू वाहगुरु नू वार वार जप, गोबिंद नू जप, दमोदर नू जप, उस माधवे दा मतलब तत् भाव यह कि परमात्मा नू जप, क्यों कलेश बखेड़े ते दुनिया दे विच तू झगड़े खड़े करी बैठी। जीवा दा एक पास पाखा ये भी गुरु अर्जुन साहब दे एक बचन मैं होर कर देना, सतगुरु दे बचन ने। कई बारी की हुंदा है ना, आप जी बाणी पढ़ रहे हो, चलो मैं शब्द आया हुक्मनामा ता अर्थ उस दी करने ने बाणी चो बोलने, हालांकि सुन वालियां विच पता नहीं कित्थे कित्थे किन्नियां कु बंदगी करन वालियां रूहां सुन रहियां ने। इह नहीं कि मैं शब्द की सिर्फ कथा कर रहा, जो गुरुदेव ने सानू क्या है। महाराज कहिंदे ने मन लो नाम जपदियां कई बारी तोता पै जांदा है, कुछ के दिन चाह बनदा है, उस तो बाद ना फिर रुखापन आ जांदा है, दो कु दिन बंदा चलदा, कुछ दिन चलदा, फिर बाणी विच भी रस जिहा सुकन लग पैंदा है अपने अंदरों, नाम जपदियां रस सुकन लग पैंदा है। बंदा कीर्तन च बैठदा पर मजबूरी का रस नहीं बनता। मेरे मन च भी आया ये अवस्था इको दम थले ढेंदी कला च क्यों जाती। गुरु अर्जुन साहब ने 3 बचन कहे जी, कहिंदे जदों बंदे दियां अखां, जदों बंदे दे कन, ते जदों बंदे दी जीभ, ये 3 खास करके जिहड़े साडे ज्ञान इंद्रे ने, जदों ये 3 दे 3 थिड़क के बाहर मुखी हो जाएंगे उदों साडे अंदर रस दा तोता जरूर पवेगा। फिर बेनती सुनियो, जे जबान निंदिया शुरू कर दे, मैं वैसे एक बार अर्ज भी कीती सी कि 10 बिघन ने इस साडे इस नाम रस दे विच जिहड़ी रुकावट ने, वह किसी दिन वक्त मिलिया मैं जरूर डिटेल नाल बेनती करांगा। उहदे विचों खास करके साडी जीव दे 4 ने, साडी बॉडी दे 3 ने, साडे मन दे 3 बिघन ने। शायद ये विचार चल भी चुकी है PTC ते, पर फिर भी मैं दोहरा देना, जीव का पहला बिघन कह नाम विच बेरसी पैदा करना, फिक्का बोलना। जेड़ा बंदा फिक्का बोलेगा उहदे अंदर नाम का रस कित्थे बनना। दूजा जबान का दोष है कि झूठ बोलना, जिन्ना बंदा जबान नाल झूठ बोलेगा उन्ना अंदरों बेसवादा होगा। तीसरा जबान का दोष है निंदिया करनी, जिन्ना बंदा निंदक होगा उन्ना अंदरों उहदे खोरा लग जाएगा, वह किरना शुरू हो जाएगा। चौथा जबान का दोष है चुगली करना। फिर मैं 4 दोहरा देना, जबान का पहला दोष फिक्का बोलना, दूजा दोष है निंदिया करना, तीजा दोष है झूठ बोलना, चौथा दोष है साडी जबान का चुगली करना। यह गल पक्की पल्ले बन लो, जिस बंदे की जबान में यह 4 भैड़िया आदत ने ना, ਉਹ ਕਿਸੇ ਨੂੰ ਪੁੱਛਣ ਦੀ ਥਾਂ ਮੈਨੂੰ ਰਸ ਨਹੀਂ ਆਉਂਦਾ ਪਿਆ, ਉਹ ਆਪਣੀ ਜ਼ਬਾਨ 'ਤੇ ਕਾਬੂ ਪਾਏ ਤਾਂ ਰਸ ਜ਼ਰੂਰ ਬਣੇਗਾ। ਉਸ ਤੋਂ ਬਾਅਦ ਸਾਡੀ ਬੌਡੀ ਦੇ ਤਿੰਨ ਦੋਸ਼ ਹੈ, ਤਾਂ ਵੀ ਚਲੋ ਜ਼ਬਾਨ ਕੰਨ ਵੀ ਬੌਡੀ ਨਾਲ ਸੰਬੰਧਿਤ ਨੇ, ਸਾਡੇ ਸਰੀਰ ਦੇ ਜਿਹੜੇ ਤਿੰਨ ਐਕਸ਼ਨ ਨੇ ਇਹ ਵੀ ਰਸ ਨਹੀਂ ਬਣ ਦਿੰਦੇ, ਅੰਦਰ ਨੂੰ ਤਪਾਉਂਦੇ ਨੇ। ਪਹਿਲਾ ਹੈ ਕਿਸੇ ਨਾਲ ਹਿੰਸਾ ਕਰਨੀ, ਮਤਲਬ ਆਪਣੀ ਤਾਕਤ ਦੇ ਹੰਕਾਰ ਦੇ ਨਸ਼ੇ 'ਚ ਕਿਸੇ ਗਰੀਬ ਉੱਤੇ ਹੱਥ ਚੁੱਕ ਦੇਣਾ, ਕਿਸੇ ਮਜ਼ਲੂਮ ਉੱਤੇ ਹੱਥ ਚੁੱਕ ਦੇਣਾ, ਜਾਣ ਬੁੱਝ ਕੇ ਕਿਸੇ ਦੇ ਤਨ ਦੀ ਹਿੰਸਾ ਕਰਨੀ। ਪਿਆਰਿਓ, ਜਿਹੜਾ ਕਿਸੇ ਦੇ ਅੰਦਰ ਨੂੰ ਦੁੱਖ ਦਿੰਦਾ ਪਿਆ, ਉਸ ਬੰਦੇ ਦਾ ਅੰਦਰ ਆਪਣਾ ਰਸ ਵਿੱਚ ਕਿੱਥੇ ਜਾਏਗਾ? ਇਹ ਵੀ ਬੇਰਸਾ ਕਰਦਾ ਹੈ ਸਰੀਰ ਦਾ ਐਕਸ਼ਨ। ਦੂਜਾ ਸਰੀਰ ਦਾ ਵਿਘਨ ਹੈ ਚੋਰੀ ਕਰਨਾ। ਜਿਹੜਾ ਬੰਦਾ ਚਲੋ ਸਿਮਰਨ ਕਰ ਰਿਹਾ, ਮੈਂ 10 ਵਿਘਨ ਕਹਿੰਦੇ ਦੀ ਵਿਸਤਾਰ ਨਾਲ ਨਹੀਂ ਗੱਲ ਕਰਾਂਗਾ, ਕਿਉਂਕਿ ਵਿਸਤਾਰ ਨਾਲ ਕਰਨ ਲਈ ਬਹੁਤ ਸਮਾਂ ਚਾਹੀਦਾ। ਜ਼ਬਾਨ ਦੇ ਚਾਰ, ਤਿੰਨ ਸਾਡੀ ਬੌਡੀ ਦੇ, ਕਿਸੇ ਦੀ ਹਿੰਸਾ ਕਰਨੀ, ਦੂਜਾ ਚੋਰੀ ਕਰਨੀ। ਜਿਹੜਾ ਬੰਦਾ ਚੋਰ ਹੈ, ਉਹ ਜਿੰਨਾ ਮਰਜ਼ੀ ਬਾਹਰੋਂ ਕਹੀ ਜਾ ਮੇਰਾ ਤਾਂ ਇੰਨਾ ਨਿਤਨੇ ਵੱਧ ਗਿਆ ਜੀ, ਜਿਹੜਾ ਬੰਦਾ ਧੋਖਾ ਦੇ ਰਿਹਾ, ਮੈਂ ਇੱਕ ਬੇਨਤੀ ਕਰਾਂਗੀ ਇਸ ਭੁਲੇਖੇ ਨੂੰ ਕੱਢ ਦਈਏ, ਕਿ ਜਿਹੜਾ ਬੰਦਾ ਚੋਰੀ ਕਰਦਾ, ਧੋਖਾ ਕਰਦਾ, ਚੋਰੀ ਭਾਵੇਂ 1 ਰੁਪਈਏ ਦੀ ਕਰਦਾ ਅਤੇ ਚੋਰੀ ਭਾਵੇਂ 1 ਕਰੋੜ ਦੀ ਕਰਦਾ, ਪਾਪ ਤਾਂ ਇੱਕੋ ਜਿਹੇ ਨਾ। ਹੁਣ ਸਾਡੇ ਬੰਦੇ ਕਈ ਵਾਰੀ ਕਹਿੰਦੇ ਛੱਡੋ ਜੀ, ਕੋਈ 10 ਰੁਪਈਆਂ ਦੀ ਚੋਰੀ ਥੋੜ੍ਹਾ ਚੋਰੀ ਹੁੰਦੀ ਹੈ। ਮੈਂ ਕਹਿੰਦਾ ਇਹ ਚੋਰੀ ਦਾ ਮਿਆਰ ਵੀ ਪੈਸਿਆਂ ਨਾਲ ਬਣਾਉਂਦੇ ਨੇ, ਜੇ ਲੱਖ ਖਰਚ ਚੋਰ ਕਰ ਲਿਆ, ਖਿੱਚ ਲਿਆ ਜਾਂ ਧੋਖਾ ਦੇ ਦਿੱਤਾ, ਲੱਖ ਦੀ ਤਾਂ ਚੋਰੀ ਹੋ ਗਈ, 10 ਦੀ ਚੋਰੀ ਨਹੀਂ। ਪਰ ਮਨ ਤਾਂ ਓਨਾ ਹੀ ਗੰਦਾ ਜਿੰਨਾ 10 ਵੇਲੇ ਸੀ ਅਤੇ ਜਿੰਨਾ ਲੱਖ ਵੇਲੇ ਸੀ। ਹਾਲਾਂਕਿ 10 ਵਾਲੇ ਨੂੰ ਜ਼ਿਆਦਾ ਝਟਕਣਾ ਚਾਹੀਦਾ। ਅੱਜ ਦੀ ਸ਼ੁਰੂਆਤ ਜਿਹੜਾ 10 ਰੁਪਈਏ ਦੇਖ ਕੇ ਬੇਈਮਾਨ ਹੋ ਗਿਆ, ਲੱਖ ਦੇਖ ਕੇ ਉਹ ਕਿਤੇ ਸੰਤੋਖੀ ਬਣ ਜਾਊਗਾ? ਨਹੀਂ। ਚੋਰੀ ਕਰਨ ਵਾਲਾ ਬੰਦਾ ਉਹਦਾ ਅੰਦਰ ਵੀ ਰਸ ਨਾਲ ਨਹੀਂ ਪੂਰਤ ਹੁੰਦਾ। ਤੀਸਰੀ ਸਾਡੀ ਬੌਡੀ ਦਾ ਵਿਘਨ ਹੈ, ਮੈਂ ਅਰਜ਼ ਕੀਤੀ ਪਹਿਲੀ ਹਿੰਸਾ, ਦੂਜੀ ਚੋਰੀ। ਜਦੋਂ ਸਾਡਾ ਸਰੀਰ ਕਿਸੇ ਦੂਜੀ ਬੌਡੀ ਵੱਲ ਵਾਸ਼ਨਾ ਅਧੀਨ ਖਚਤ ਹੋ ਜਾਏ, ਯਾਦ ਰੱਖਿਓ ਉਦੋਂ ਵੀ ਰਸ ਮੁੱਕ ਜਾਂਦਾ ਹੈ। ਮੰਨ ਲਓ ਕਿਸੇ ਦੂਜੇ ਤਨ ਵੱਲ ਆਕਰਸ਼ਿਤ ਹੋਣ ਲੱਗ ਪਏ, ਵਾਸ਼ਨਾ ਅਧੀਨ, ਮੋਹ ਅਧੀਨ, ਕਾਮ ਅਧੀਨ, ਉਦੋਂ ਵੀ ਬੌਡੀ ਦੇ ਅੰਦਰ ਜਿਹੜਾ ਨਾਮ ਦਾ ਰਸ ਉਹ ਸੁੱਕੇਗਾ। ਇਹ ਹੋ ਗਿਆ 7, ਅਤੇ 3 ਨੇ ਸਾਡੇ ਮਨ ਦੇ, ਇਹ ਦਿਸਦੇ ਨਹੀਂ, ਇਹ ਅੰਦਰ ਅੰਦਰ ਹੀ ਚੱਲਦੇ ਨੇ। ਪਹਿਲਾਂ ਹੈ ਮਨ ਦਾ ਵਿਘਨ, ਕਪਟ, ਇਹ ਅਸੀਂ ਵਿਚਾਰ ਕਰ ਚੁੱਕੇ ਹਾਂ। ਜਿਸ ਬੰਦੇ ਦਾ ਅੰਦਰ ਕਪਟੀ ਹੈ, ਯਾਦ ਰੱਖਿਓ ਕਪਟੀ ਨੂੰ ਵੀ ਰਸ ਨਹੀਂ ਆ ਸਕਦਾ। ਦੂਜਾ ਮਨ ਦਾ ਵਿਘਨ ਹੈ ਕਿਸੇ ਦਾ ਬੁਰਾ ਚਿਤਵਣਾ। ਜਦੋਂ ਕੋਈ ਬੰਦਾ ਭਾਵੇਂ ਐਕਸ਼ਨ ਨਾ ਕਰੇ ਪਰ ਮਨ 'ਚ ਬੈਠਾ ਬੁਰਾ ਹੀ ਚੇਤੇ ਕਰੀ ਜਾਏ, ਬੁਰਾ ਕਿਸੇ ਦਾ ਚਿਤਵਣ ਵਾਲਾ ਵੀ ਕਦੀ ਰਸੀਆ ਨਹੀਂ ਹੋ ਸਕਦਾ। ਮਹਾਰਾਜ ਜੀ ਨੇ ਕਿਹਾ, ਪਰਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਅਤੇ ਤੀਜਾ ਸਾਡੇ ਮਨ ਦਾ ਦੋਸ਼ ਹੈ ਈਰਖਾ ਕਰਨੀ। ਜਿੰਨਾ ਕੋਈ ਬੰਦਾ ਅੰਦਰੋਂ ਕਿਸੇ ਨਾਲ ਈਰਖਾ ਕਰੇਗਾ, ਇਹ ਗੱਲ ਯਾਦ ਰੱਖਿਓ, ਈਰਖਾ ਕਦੀ ਵੀ ਨਾਮ ਦਾ ਰਸ ਨਹੀਂ ਬਣ ਦਿੰਦੀ। ਮੈਂ ਫਿਰ ਗਿਣ ਦਿੰਦਾ, 4 ਸਾਡੀ ਜ਼ਬਾਨ ਦੇ, 3 ਸਾਡੇ ਸਰੀਰ ਦੇ ਅਤੇ 3 ਸਾਡੇ ਮਨ ਦੇ, 10 ਬਣ ਜਾਂਦੇ ਨੇ। ਜ਼ਬਾਨ ਤੋਂ ਫਿੱਕਾ ਬੋਲਣਾ, ਜ਼ਬਾਨ ਤੋਂ ਝੂਠ ਬੋਲਣਾ, ਜ਼ਬਾਨ ਤੋਂ ਨਿੰਦਿਆ ਕਰਨੀ, ਜ਼ਬਾਨ ਤੋਂ ਚੁਗਲੀ ਕਰਨੀ, 4 ਸਰੀਰਕ ਤੌਰ 'ਤੇ ਕਿਸੇ ਉੱਤੇ ਜ਼ੁਲਮ ਕਰਨਾ, ਇਹਦਾ ਪਹਿਲਾ। ਸਰੀਰਕ ਤੌਰ 'ਤੇ ਚੋਰੀ ਕਰਨੀ, ਦੂਜਾ। ਸਰੀਰਕ ਤੌਰ 'ਤੇ ਵਾਸ਼ਨਾ ਅਧੀਨ ਕਿਸੇ ਸਰੀਰ ਵੱਲ ਖਚਤ ਹੋ ਜਾਣਾ, ਇਹ ਤੀਜਾ। 3 ਨੇ ਮਨ ਦੇ, ਮਨ ਕਰਕੇ ਕਿਸੇ ਦਾ ਬੁਰਾ ਚਿਤਵਣਾ, ਇਹ ਦੋਸ਼ ਹੈ। ਕਪਟ ਕਰਨਾ, ਇਹ ਦੋਸ਼ ਹੈ। ਈਰਖਾ ਕਰਨੀ, ਇਹ ਦੋਸ਼ ਹੈ। ਪਰ ਮੈਂ ਗੁਰੂ ਸਾਹਿਬ ਦੀ ਬਾਣੀ 'ਚੋਂ ਅਰਜ਼ ਕਰਨ ਲੱਗਾ ਕਿ 3 ਖਾਸ ਕਰਕੇ ਗੁਰੂ ਅਰਜਨ ਸਾਹਿਬ ਜੀ ਨੇ ਕਹਿ, ਜਦੋਂ ਰਸ ਸੁੱਕਦਾ, ਢਿੰਦੀ ਕਲਾ ਜਾਂਦਾ, ਪਹਿਲਾਂ ਹਜ਼ੂਰ ਨੇ ਫਰਮਾਇਆ, ਨੈਣ ਨਾ ਦੇਖੈ ਸਾਧ ਸੇ ਨੈਣ ਬਿਖਾਲਿਆ। ਜਿਨ੍ਹਾਂ ਅੱਖਾਂ ਨੇ ਗੁਰੂ ਦੇ ਦਰਸ਼ਨ ਨਾ ਕੀਤੇ, ਕਿੱਥੇ ਉਹਦਾ ਅੰਦਰ ਤ੍ਰਿਪਤ ਹੋਵੇਗਾ? ਕਰਨ ਨਾ ਸੁਣਗੀ ਨਾਦ ਕਰਨ ਮੁੰਦ ਘਾ ਲਿਆ, ਕੰਨਾਂ ਨੇ ਜੇ ਨਾਮ ਨਾ ਸੁਣਿਆ ਤੇ ਮਹਾਰਾਜ ਕਹਿੰਦੇ ਬੰਦ ਕਰ ਦਿਓ ਕੰਨ, ਕਿੱਥੇ ਅੰਦਰ ਦਾ ਸੁੱਖ ਬਣਨਾ? ਨੈਣ ਨਾ ਦੇਖੈ ਸਾਧ ਸੇ ਨੈਣ ਬਿਖਾਲਿਆ, ਕਰਨ ਨਾ ਸੁਣੀ ਨਾਦ ਕਰਨ ਮੁੰਦ ਘਾ ਲਿਆ, ਰਸ ਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਐ। ਇਹਦਾ ਸ਼ਬਦ ਮਹਾਰਾਜ ਨੇ ਵਰਤਿਆ। ਤਿਲ ਦਾ ਦਾਣਾ ਬਰੀਕ ਹੁੰਦਾ, ਰਸਨਾ ਜਪਾ ਨਾ ਨਾਮ ਤਿਲ ਤਿਲ ਕਰ ਕਟੀਏ, ਹਰ ਹਾਂ ਜਬ ਬਿਸਰੇ ਗੋਬਿੰਦ ਰਾਏ ਦਿਨੋ ਦਿਨ ਘਟੀਏ। ਇਹਦਾ ਮਤਲਬ ਦਿਨ ਬ ਦਿਨ ਉਸ ਬੰਦੇ ਦੀ ਅਵਸਥਾ ਅੰਦਰੋਂ ਘੱਟ ਜਾਂਦੀ ਹੈ, ਢਿੰਦੀ ਕਲਾਂ ਚਲਾ ਜਾਂਦਾ, ਉਹਦਾ ਰਸ ਸੁੱਕ ਜਾਂਦਾ, ਜਿਹੜਾ ਅੱਖਾਂ ਕਰਕੇ ਕੰਨ ਕਰਕੇ ਅਤੇ ਜ਼ਬਾਨ ਕਰਕੇ ਪਰਮਾਤਮਾ ਦੀ ਇਬਾਦਤ 'ਚ ਨਹੀਂ ਜੁੜਦਾ। ਪਰ ਮੈਂ ਪ੍ਰਕਰਨ 'ਚ ਰਹਾਂਗਾ ਕਿ ਮਨ ਤਨ ਰਸਨਾ ਨਾਮ ਧਿਆਇਆ। ਹੁਣ ਪਰਮਾਤਮਾ ਨੇ ਸਾਨੂੰ ਰਸਨਾ ਦਿੱਤੀ ਜਿਹੜੀ ਨਹੀਂ ਸੀ ਜਪਦੀ, ਉਹਦੇ ਬਾਰੇ ਮਹਾਰਾਜ ਜੀ ਨੇ ਸਪਸ਼ਟ ਕਿਹਾ ਕਿ ਰੇ ਜੇ ਵਾਹ ਕਰੂੰ ਸੱਤ ਖੰਡ ਭਗਤ ਨਾਮਦੇਵ ਜੀ, ਜਾਮ ਨਾ ਉਚਰ ਸ੍ਰੀ ਗੋਬਿੰਦ, ਤੇਰੇ ਸੌ ਟੁਕੜੇ ਕਰਦਿਆਂ ਤੂੰ ਕਿਉਂ ਨਹੀਂ ਜਪਦੀ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਿਸ ਬੰਦੇ ਨੇ ਅੰਦਰ ਦੀ ਤ੍ਰਿਪਤੀ ਵੱਲ ਜਾਣਾ, ਸਭ ਤੋਂ ਪਹਿਲੀ ਸਟੇਜ ਉਹਦੀ ਇਹ ਵੇ ਕਿ ਉਹ ਆਪਣੀ ਰਸਨਾ ਨਾਲ ਨਾਮ ਜਪਣਾ ਸ਼ੁਰੂ ਕਰੇ, ਮੂਲ ਮੰਤਰ ਦਾ ਪਾਠ ਕਰੋ। ਹਾਂ, ਇੱਕ ਗੱਲ ਹੋਰ ਮੈਂ ਨਾਲ ਕਹਿ ਦਿਆਂ, ਨਾਮ ਦੇ ਅਭਿਆਸ ਲਈ ਬਾਕੀ ਮਤਾਂ ਵਾਲੇ ਠੀਕ ਹੈ, ਆਪਣੇ ਆਪਣੇ ਢੰਗ ਨਾਲ ਉਹ ਜਪਣ, ਉਹਨਾਂ ਦੇ ਆਪਣੀ ਮਰਿਆਦਾ ਰੀਤ ਹੈ। ਪਰ ਗੁਰਮਤ ਦੇ ਦੌਰੇ ਵਿੱਚ ਯਾਦ ਰੱਖਿਓ, ਗੁਰਮੁਖ ਨਾਮ ਜਪਾ ਸਕਦਾ, ਗੁਰਸਿੱਖ ਨਾਮ ਜਪਾ ਸਕਦਾ, ਸੰਤ ਨਮਾ ਨਾਮ ਜਪਾ ਸਕਦਾ, ਪਰ ਨਾਮ ਦਾ ਦਾਤਾ ਜਿਹੜਾ ਹੈ ਉਹ ਸਤਿਗੁਰੂ ਹੈ। ਅਤੇ ਜਦੋਂ ਕੋਈ ਸਿੱਖ ਗੁਰੂ ਕੋਲ ਆਪਣਾ ਆਪ ਭੇਟ ਕਰਕੇ ਦੇਖਿਆ ਲੈਂਦਾ, ਗੁਰੂ ਨਾਮ ਦੀ ਚਿਣਗ ਲਾਉਂਦੇ ਨੇ, ਉਦੋਂ ਬਾਅਦ ਜਿੰਨਾ ਅਭਿਆਸ ਕਰੇਗਾ ਉਹਦੀ ਅਵਸਥਾ ਅਭਿਆਸ ਨਾਲ ਚੜ੍ਹਦੀ ਕਲਾ ਹੋਵੇਗੀ। ਤਾਂ ਹੀ ਤਾਂ ਸਤਿਗੁਰੂ ਨੇ ਬਾਣੀ ਵਿੱਚ ਕਿਹਾ ਕਿ ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਲਈ, ਸਤਿਗੁਰੂ ਦੇ ਚਰਨਾਂ ਨਾਲ ਜੁੜੇ, ਅਤੇ ਜਿਨ੍ਹਾਂ ਨੇ ਅਜੇ ਤੱਕ ਅੰਮ੍ਰਿਤ ਪਾਨ ਨਹੀਂ ਕੀਤਾ, ਮੈਂ ਸਿੱਖੀ ਦੇ ਦੌਰੇ ਦੀ ਬੇਨਤੀ ਕਰਾਂਗਾ, ਉਹ ਮਨ ਦੀ ਏੜ ਤੇੜ ਛੱਡ ਦਿਓ, ਕਿਉਂਕਿ ਅਸੀਂ ਦੁਬਦਾ ਵਿੱਚ ਹੀ ਜ਼ਿੰਦਗੀ ਬਤੀਤ ਕਰਨੇ ਪਏ। ਆਹ ਕੰਮ ਹੋ ਗਿਆ ਨਾ, ਉਦੋਂ ਬਾਅਦ ਬਸ ਜੀ ਫਿਰ ਆਪਾਂ ਅੰਮ੍ਰਿਤ ਛਕ ਲੈਣਾ, ਆਹ ਪੁੱਤਰ ਦਾ ਵਿਆਹ ਹੋ ਲੈਂਦੇ ਹੋ, ਉਦੋਂ ਬਾਅਦ ਆਪਾਂ ਇਹਦਾ ਮਤਲਬ ਪੁੱਤਰ ਦੇ ਵਿਆਹ ਜਿੰਨੀ ਖੇ ਕੂੜ ਆਉਣੀ ਰੱਜ ਕੇ ਉਡਾ ਲਵਾਂ, ਉਦੋਂ ਬਾਅਦ ਫਿਰ ਮਹਾਰਾਜ ਨੂੰ ਕਹਾਂਗਾ ਹੁਣ ਮੈਂ ਤੇਰਾ ਸਿੱਖ ਬਣ ਗਿਆ। ਅਤੇ ਮੈਂ ਇੱਕ ਦਿਨ ਸ਼ਾਇਦ ਇੱਥੇ ਕਰਜ਼ ਕੀਤੀ ਸੀ, ਜਦੋਂ ਬੰਦੇ ਦੀ ਬੌਡੀ ਜਵਾਬ ਦੇ ਜਾਂਦੀ ਹੈ ਨਾ, ਅੱਜ ਸਾਡਾ ਸਮਾਜ ਉਦੋਂ ਫਿਰ ਧਰਮ ਵੱਲ ਤੁਰਦਾ। ਸੱਚ ਇਹ ਵੀ ਅੱਜ ਧਰਮ ਬੁੱਢਿਆਂ ਦਾ ਧਰਮ ਜ਼ਿਆਦਾ ਬਣ ਕੇ ਰਹਿ ਗਏ, ਉਹਨਾਂ ਦੀ ਬੌਡੀ ਜਵਾਬ ਦੇ ਚੁੱਕੀ ਹੈ, ਖਾ ਪੀ ਕੇ ਹੰਡਾ ਕੇ। ਉਹ ਜਿਵੇਂ ਬੰਦਾ ਸਾਰੀ ਜ਼ਿੰਦਗੀ ਪਾਪ ਕਰਕੇ ਰਿਟਾਇਰ ਹੋ ਕੇ ਕਹਿੰਦਾ ਨਾ ਹੁਣ ਕਿਤੇ ਆਰਾਮ ਨਾਲ ਜਾ ਕੇ ਬਹਿੰਦੇ ਹਾਂ, ਸਾਰੀ ਜ਼ਿੰਦਗੀ ਬੰਦਾ ਪਾਪ ਕਰਦਾ ਅਤੇ ਜਾਣ ਬੁੱਝ ਕੇ, ਪਤਾ ਵੀ ਹੈ, ਜਦੋਂ ਬੁਢੇਪਾ ਹੁੰਦਾ ਕਹਿੰਦਾ ਚਲੋ ਹੁਣ ਨਾ ਆਪਾਂ ਤੀਰਥਾਂ 'ਤੇ ਚਲੀਏ, ਹੁਣ ਗੁਰਦੁਆਰੇ ਚਲੀਏ, ਚਲੋ ਹੁਣ ਹਰਿਮੰਦਰ ਸਾਹਿਬ ਚਲੀਏ। ਮੈਂ ਇਹ ਨਹੀਂ ਕਹਿੰਦਾ ਵੀ ਇੱਥੇ ਬੁਢੇਪੇ 'ਚ ਕਿਰਪਾ ਨਹੀਂ ਮਿਲਦੀ, ਇੱਥੇ ਕਾਲੀ ਧੌਲੀ ਸਾਹਿਬ ਸਦਾ ਕੇ ਜੇ ਕੋ ਚਿੱਤ ਕਰੇ, ਪਰ ਜਦੋਂ ਜਵਾਨੀ ਦੀ ਅਵਸਥਾ ਸਵਾਦ ਉਦੋਂ ਆਵੇ ਜੇ ਬੰਦਾ ਬੰਦਗੀ ਵਾਲੇ ਪਾਸੇ ਜੁੜ ਜਾਵੇ। ਉੱਧਰ ਉਮਰ ਢਲ ਜਾਂਦੀ ਹੈ ਅਤੇ ਦੂਜੇ ਪਾਸੇ ਬੰਦਾ ਹੱਥ 'ਚ ਮਾਲਾ ਪਕੜ ਲੈਂਦਾ, ਚੰਗੀ ਗੱਲ, ਤੁਰਤਾ ਪਿਆ, ਅੰਤਲੇ ਸਵਾਸ 'ਤੇ ਵੀ ਆਸ ਰੱਖੋ ਬੰਦਾ ਚੱਲੇ। ਫਿਰ ਇੱਕ ਵਿਦਵਾਨ ਨੇ ਲਿਖਿਆ, ਡਲਤੀ ਉਮਰ ਕੋ ਦੇਖ ਕਰ ਮਾਲਾ ਕੋ ਥਾਮ ਲਿਆ, ਗੁਨਾ ਬੇਸ਼ੁਮਾਰ ਕੀਏ ਪਰ ਨਾਮ ਗਿਣ ਗਿਣ ਕੇ ਲਿਆ। ਫਿਰ ਮੈਂ ਸ਼ਬਦ ਕਹਿ ਦਿੰਦਾ ਕਿ ਡਲਤੀ ਉਮਰ ਕੋ ਦੇਖ ਕਰ ਮਾਲਾ ਕੋ ਥਾਮ ਲਿਆ। ਹੁਣ ਡਾਕਟਰਾਂ ਨੇ ਕਿਹਾ ਵੀ ਜੇ ਤੂੰ ਆਹ ਖਾਧਾ ਤੂੰ ਮਰ ਜਾਣੀ, ਹੁਣ ਸਾਹਮਣੇ ਮੌਤ ਦਿਸਦੀ, ਕਹਿੰਦਾ ਖਾਣਾ ਤਾਂ ਛੁੱਟਿਆ, ਹੁਣ ਰੱਬ ਵਾਲੇ ਪਾਸ ਹੀ ਤੁਰੋ, ਚਲਾ ਕੇ ਨਾ ਬੰਦਾ। ਫਿਰ ਕਹਿੰਦੇ ਨੇ ਗੰਢਦਾ ਹੈ ਅਤੇ ਦੱਸਦਾ ਇੰਨੇ ਮੈਂ ਸੁਖਮਨੀ ਕਰ ਦਿੱਤੇ ਜੇ, ਇੰਨੀਆਂ ਮੈਂ ਮਾਲਾ ਜਪ ਲਈਆਂ ਜੇ। ਉਹ ਕਹਿੰਦੇ ਨੇ ਹੁਣ ਬੰਦਿਆ ਤੂੰ ਹੁਣ ਰੋਜ਼ ਆ ਕੇ ਆਪਣੀ ਗਿਣਤੀ ਗੁਰੂ ਨੂੰ ਦੱਸੀ ਜਾਂਦਾ, ਮੈਂ ਇੰਨਾ ਕਰ ਦਿੱਤਾ ਹੀ, ਘੱਟੋ ਘੱਟ ਉਹ ਵੀ ਲਿਸਟ ਲੈ ਵੀ ਜਿਹੜੀ ਜਪਣ ਤੋਂ ਪਹਿਲਾਂ ਪਾਪ ਕੀਤੇ ਹੋਏ। ਡਲਤੀ ਉਮਰ ਕੋ ਦੇਖ ਕਰ ਮਾਲਾ ਕੋ ਥਾਮ ਲਿਆ, ਗੁਨਾਹ ਬੇਸ਼ੁਮਾਰ ਕੀਏ ਪਰ ਨਾਮ ਗਿਣ ਗਿਣ ਕੇ ਲਿਆ। ਮੈਂ ਅਰਜ਼ ਕਰਾਂਗਾ ਕਿ ਦੇਖੋ ਸਭ ਤੋਂ ਪਹਿਲੀ ਗੱਲ ਕਿ ਜਿਸ ਨੇ ਤ੍ਰਿਪਤ ਪਈ ਸੱਚ ਭੋਜਨ ਖਾਇਆ ਵਾਲੀ ਅਵਸਥਾ 'ਚ ਪਹੁੰਚਣਾ, ਗੁਰੂ ਅਰਜਨ ਸਾਹਿਬ ਜੋ ਕਹਿ ਰਹੇ ਨੇ, ਉਹ ਆਪਣੀ ਰਸਨਾ ਤੋਂ ਜਾਪ ਸ਼ੁਰੂ ਕਰੇ ਵਾਹਿਗੁਰੂ ਦਾ, ਅਤੇ ਜਣੇ ਖਣੇ ਤੋਂ ਪੁੱਛੇ ਨਾ, ਕਥਾ ਵਾਲੇ ਤੋਂ ਪੁੱਛ, ਦੂਜੇ ਤੋਂ ਪੁੱਛ। ਅੱਧਿਓ ਜ਼ਿਆਦਾ ਬੰਦਿਆਂ ਨੂੰ ਤਾਂ ਸਿਮਰਨ 'ਤੇ ਭਰੋਸਾ ਨਹੀਂ ਜਿਨ੍ਹਾਂ ਨੂੰ ਤੁਸੀਂ ਪੁੱਛਣ ਤੁਰ ਪੈਂਦੇ, ਅੱਧਿਓ ਜ਼ਿਆਦਾ ਬੰਦਿਆਂ ਨੂੰ ਤਾਂ ਸੱਚ ਨਾਲ ਇਹ ਵੇ ਵਾਹਿਗੁਰੂ ਵਾਹਿਗੁਰੂ ਸ਼ਬਦ ਤੋਂ ਹੇਠ ਹੈ। ਉਹ ਕਹਿੰਦੇ ਨੇ ਮਕੈਨੀਕਲ ਰੈਪੀਟੇਸ਼ਨ ਹੈ ਜੀ, ਇਹ ਪੁਨਰੁਕਤੀ ਦੋਸ਼ ਹੈ ਜੀ। ਉਹ ਜਿਹਨੇ ਆਪ ਸਵਾਦ ਨਹੀਂ ਚੱਕ ਕੇ ਦੇਖਿਆ ਕੀ ਆਪਾਂ ਨੂੰ ਦੱਸੇਗਾ। ਕਿਸੇ ਨੂੰ ਪੁੱਛਣ ਦੀ ਲੋੜ ਨਹੀਂ, ਗੁਰੂ ਨੂੰ ਪੁੱਛ ਕੇ ਚੱਲੋ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਪਹਿਲੀ ਅਵਸਥਾ ਇਹ ਵੇ ਕਿ ਤੂੰ ਆਪਣੀ ਰਸਨਾ ਤੋਂ ਜਾਪ ਸ਼ੁਰੂ ਕਰ। ਉਂਝ ਵੈਸੇ ਪੁਰਾਣੇ ਲੋਕ ਜਾਪ ਨੂੰ ਤਿੰਨ ਤਰੀਕਿਆਂ ਨਾਲ ਦੱਸਦੇ ਸਨ। ਉਹ ਕਹਿੰਦੇ ਸਨ, ਇੱਕ ਵਾਚਕ ਜਾਪ ਹੈ, ਜਪ ਹੈ, ਦੂਸਰਾ ਉਪਾਸੂ ਜਪ ਹੈ, ਤੀਸਰਾ ਮਾਨਸਿਕ ਜਪ ਹੈ। ਪਰ ਗੁਰਬਾਣੀ ਨੇ ਇਸ ਤੋਂ ਅੱਗੇ ਬਹੁਤ ਕੁਝ ਦੱਸਿਆ। ਪਹਿਲੀ ਮੈਂ ਬੇਨਤੀ ਕੀਤੀ ਕਿ ਵਾਚਕ ਜਪ ਦਾ ਅਰਥ ਪ੍ਰਭੂ ਦਾ ਨਾਮ ਇਸ ਤਰ੍ਹਾਂ ਜਪਿਆ ਜਾਏ ਕਿ ਆਪ ਜੀ ਬੋਲੋ ਅਤੇ ਤੁਹਾਡੇ ਕੰਨ ਨੂੰ ਸੁਣ, ਬੋਲੋ ਇਸ ਤਰ੍ਹਾਂ ਸਹਿਜੇ ਨਾਲ ਬੋਲੋ। ਹਾਂ, ਕਈ ਵਾਰੀ ਕੀ ਹੁੰਦਾ ਜਦੋਂ ਅੰਦਰ ਇੱਕੋ ਦਮ ਬਖਸ਼ਿਸ਼ ਵਰਦੀ ਹੈ ਜਾਂ ਕਾਹਲੀ ਕਾਹਲੀ ਤੰਗ ਉੱਠਦੀ ਹੈ, ਉਦੋਂ ਸੱਚ ਇਹ ਬੰਦੇ ਦਾ ਬੋਡੀ ਉੱਤੇ ਕਈ ਵਾਰੀ ਨਿਯੰਤਰਣ ਨਹੀਂ ਰਹਿੰਦਾ, ਅਤੇ ਉਸ ਬੋਡੀ ਨੂੰ ਦੇਖ ਕੇ ਮਜ਼ਾਕ ਨਾ ਕਰੀਏ। ਕਈ ਵਾਰੀ ਅਸੀਂ ਕਹਿੰਦੇ ਦੇਖੋ ਇਹ ਕੀ ਕਰਦੇ ਪਏ, ਨਹੀਂ ਯਾਦ ਰੱਖੋ ਇਹ ਇੱਕ ਅਵਸਥਾ ਐਸੀ। ਮੈਂ ਇੱਕ ਵਾਰ ਅਰਜ਼ ਕੀਤੀ ਸੀ, ਸ਼੍ਰੀਮਾਨ ਭਾਈ ਵੀਰ ਸਿੰਘ ਉਹਨਾਂ ਨੇ ਲਿਖਿਆ ਸੀ, ਆਪ ਜੀ ਹਰਿਮੰਦਰ ਸਾਹਿਬ ਰੋਜ਼ ਆਉਂਦੇ ਸਨ ਅੰਮ੍ਰਿਤ ਵੇਲੇ, ਅੱਜ ਵੀ ਉਹਨਾਂ ਦੇ ਅਸਥਾਨ ਤੋਂ ਗੁਰਦਸਤਾ ਆਉਂਦਾ। ਭਾਈ ਸਾਹਿਬ ਕਹਿੰਦੇ ਨੇ ਇੱਕ ਵਾਰ ਇੱਕ ਗੁਰਮੁਖ ਪਿਆਰੇ ਉਹ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਜਾ ਰਹੇ ਨੇ, ਕੀ ਦੇਖਦੇ ਨੇ ਕਿ ਇੱਕ ਸੱਜਣ ਸਰੋਵਰ ਦੇ ਕੰਢੇ 'ਤੇ ਬੈਠ ਕੇ ਉੱਚੀ ਉੱਚੀ ਗੁਰੂ ਸਾਹਿਬ ਦੀ ਬਾਣੀ ਪੜ੍ਹ ਰਿਹਾ, ਸ਼ਬਦ ਪੜ੍ਹ ਰਿਹਾ ਉੱਚੀ ਉੱਚੀ। ਉਹ ਕੌਣ ਬੈਠ ਗਏ? ਭਾਈ ਸਾਹਿਬ ਨੂੰ ਉਹ ਸੱਜਣ ਦੂਸਰੇ ਕੌਣ ਬੈਠ ਗਏ? ਅਤੇ ਜਦੋਂ ਸ਼ਬਦ ਦਾ ਭੋਗ ਪਾ ਕੇ ਹਟੇ ਤਾਂ ਉਹਨਾਂ ਨੂੰ ਕਹਿਣ ਲੱਗੇ, ਗੁਰਮੁਖੋ ਅੰਦਰ ਕੀਰਤਨ ਹੋ ਰਿਹਾ, ਸੰਗਤਾਂ ਮੱਥੇ ਟੇਕ ਰਹੀਆਂ ਨੇ, ਅਤੇ ਤੁਸੀਂ ਇਸ ਸਰੋਵਰ 'ਤੇ ਬੈਠੇ ਉੱਚੀ ਉੱਚੀ ਸ਼ਬਦ ਪੜ੍ਹਦੇ ਪਏ ਹੋ, ਉੱਚੀ ਉੱਚੀ ਨਾਮ ਜਪਦੇ ਪਏ ਹੋ। ਕਹਿੰਦੇ ਨੇ ਉਸ ਸ਼ਬਦ ਜਪਣ ਵਾਲੇ ਨੇ ਬੜੀ ਸੋਹਣੀ ਗੱਲ ਕਹੀ, ਕਹਿਣ ਲੱਗੇ ਮੈਨੂੰ ਖਿਮਾ ਕਰ ਦਿਓ ਜੇ ਮੇਰੇ ਬੋਲਣ ਨਾਲ ਤੁਹਾਨੂੰ ਕੋਈ ਇਕਾਗਰਤਾ ਭੰਗ ਹੋਈ ਹੋਵੇ। ਮੈਂ ਅੰਦਰ ਤਾਂ ਨਹੀਂ ਗਿਆ, ਮੇਰੇ ਸਰੀਰ ਨੂੰ ਪੈ ਗਏ ਨੇ ਲੁਟੇਰੇ, ਮੇਰੇ ਘਰ ਨੂੰ ਲੱਗ ਗਈ ਅੱਗ, ਦੇਖਿਓ ਮੇਰੇ ਤਨ ਨੂੰ ਪੈ ਗਏ ਨੇ ਚੋਰ ਤਸਕਰ। ਕਿਹੜੇ ਜੀ? ਕਹਿਣ ਲੱਗੇ ਵਾਸ਼ਨਾ ਦੇ, ਵਕਾਰਾਂ ਦੇ, ਅਤੇ ਅੰਦਰ ਲੱਗ ਗਈ ਅੱਗ। ਅਤੇ ਫਿਰ ਕਹਿੰਦੇ ਜਦੋਂ ਕਿਸੇ ਦੇ ਘਰ ਨੂੰ ਚੋਰ ਪੈ ਜਾਏ, ਆਪ ਬੇਬਸ ਹੋਵੇ, ਚੋਰ ਪੈ ਜਾਏ ਆਪ ਮੁਕਾਬਲਾ ਕਰਨ ਦੀ ਤਾਕਤ ਨਾ ਹੋਵੇ, ਫਿਰ ਇੱਕੋ ਕੰਮ ਕਰਦਾ, ਰੌਲਾ ਪਾਉਂਦਾ, ਮੈਨੂੰ ਬਚਾ ਲਓ। ਕਹਿੰਦੇ ਜਦੋਂ ਰੌਲਾ ਪਾਉਂਦਾ ਕੋਈ ਸੁਣ ਲੈਂਦਾ, ਕਹਿੰਦੇ ਅੰਦਰ ਨੂੰ ਲੱਗ ਗਈ ਅੱਗ ਅਤੇ ਚੋਰ ਪੈ ਗਏ ਨੇ, ਮੈਂ ਉੱਚੀ ਉੱਚੀ ਦਾਣੀ ਤਾਂ ਬਾਣੀ ਪੜ੍ਹਨੇ ਆ, ਗੁਰੂ ਰਾਮਦਾਸ ਕਿਰਪਾ ਕਰ ਮੈਨੂੰ ਇਹਨਾਂ ਦੂਤਾਂ ਤੋਂ ਬਚਾ ਲੈ, ਮੈਨੂੰ ਇਹਨਾਂ ਵਿਕਾਰਾਂ ਤੋਂ ਬਚਾ ਲੈ। ਮੈਂ ਬੇਨਤੀ ਕਰਾਂਗਾ ਹੁਣ ਸਾਡੇ ਵਰਗੇ ਤੇ ਕਹਿ ਦੇਣਾ ਜੀ ਐਵੇਂ ਪਖੰਡ ਹੋ ਰਿਹਾ। ਉਹਨਾਂ ਕਿਹਾ ਗੱਲ ਤਾਂ ਤੇਰੀ ਵੀ ਠੀਕ ਹੈ, ਉਂਝ ਬਾਣੀ ਵਿੱਚ ਆਇਆ ਵੀ ਹੈ ਕਿ ਏਕ ਕੋਟ ਪੰਚ ਸਿਕਦਾਰਾਂ ਪੰਚੇ ਮੰਗਾ ਹਾਲਾ, ਜਿਵੇਂ ਨਹੀਂ ਮੈਂ ਕਿਸੇ ਕੀ ਬੋਈ ਐਸਾ ਦੇਨ ਦੁਖਾਲਾ। ਕਬੀਰ ਜੀ, ਹਰ ਕੇ ਲੋਗਾ ਮੋਕੋ ਮੀਟ ਦੱਸਾਂ ਪਟਵਾਰੀ, ਉੱਪਰ ਪੁਜਾ ਕਰ ਮੈਂ ਗੁਰ ਪੈ ਪੁਕਾਰਿਆ, ਤਿੰਨੋ ਲਿਆ ਉਭਾਰੀ। ਉਹਨਾਂ ਕਿਹਾ ਵੀ ਵਾਕਈ ਦਰੁਸਤ ਵੀ ਬੋਲ ਕੇ ਜਪਦੇ ਪਏ ਨੇ, ਇਹ ਆਪਣੀ ਥਾਂ ਠੀਕ ਨੇ, ਇਹਨਾਂ ਦੀ ਦਲੀਲ ਠੀਕ ਹੈ। ਉਸ ਤੋਂ ਅੱਗੇ ਥੋੜ੍ਹਾ ਜਿਹਾ ਗਏ ਅਤੇ ਕੀ ਦੇਖਦੇ ਨੇ, ਸਰੋਵਰ ਦੇ ਕੰਢੇ ਇੱਕ ਸੱਜਣ ਨੇਤਰ ਬੰਦ ਕਰਕੇ ਬੈਠੇ ਨੇ, ਗਰਦਨ ਉਹਨਾਂ ਦੀ ਝੁਕੀ ਹੋਈ ਹੈ। ਅਤੇ ਮਨ 'ਚ ਆਇਆ ਵੀ ਪਤਾ ਨਹੀਂ ਕਦੋਂ ਦੇ ਬੈਠੇ ਨੇ, ਇਹਨਾਂ ਨੂੰ ਉਠਾ ਦੇਵਾਂ ਅਤੇ ਕਹਾਂ ਵੀ ਅੰਦਰ ਕੀਰਤਨ ਸ਼ੁਰੂ ਹੋ ਗਿਆ। ਉਹਨਾਂ ਦੇ ਗੋਡੇ ਨੂੰ ਹੱਥ ਲਾਇਆ, ਨੇਤਰ ਉਹਨਾਂ ਦੇ ਖੁੱਲ੍ਹੇ ਅਤੇ ਕਹਿਣ ਲੱਗੇ, ਦੱਸੋ ਭਾਈ ਸੱਜਣਾ ਗੁਰਮੁਖਾ ਦੱਸ। ਕਹਿੰਦੇ ਨੇ ਮੈਂ ਤਾਂ ਸਿਰਫ ਇਸ ਕਰਕੇ ਤੁਹਾਨੂੰ ਹੱਥ ਲਾਇਆ, ਤੁਸੀਂ ਬੈਠੇ ਸੀ ਅੱਖਾਂ ਬੰਦ ਕਰਕੇ ਵੀ ਅੰਦਰ ਕੀਰਤਨ ਹੋ ਰਿਹਾ ਜੇ, ਤੁਸੀਂ ਬਾਹਰ ਬੈਠੇ ਹੋ। ਕਹਿਣ ਲੱਗੇ, ਗੁਰਸਿੱਖਾ ਮੈਨੂੰ ਬਖਸ਼ ਦੇਈ, ਮੈਂ ਰੋਜ਼ ਅੰਦਰ ਬੈਠ ਕੇ ਕੀਰਤਨ ਸੁਣਦਾ ਰਿਹਾ, ਉਸ ਗੁਰੂ ਰਾਮਦਾਸ ਦੀ ਕਿਰਪਾ ਨਾਲ ਪਰਿਕਰਮਾ 'ਚ ਬੈਠ ਕੇ ਮੈਂ ਆਪਣੇ ਅੰਦਰ ਦਾ ਕੀਰਤਨ ਸੁਣਨਾ ਪਿਆ ਵਾਂ। ਜਿਹੜਾ ਸ਼ਬਦ ਅੰਦਰ ਬਖਸ਼ਿਸ਼ ਵਰਤ ਰਹੀ ਹੈ, ਉਸ ਕੀਰਤਨ ਦੀ ਕਿਰਪਾ ਨਾਲ ਹੀ ਧੁਰ ਨਾਲ ਜੁੜਿਆ, ਮੈਂ ਅੰਦਰੋਂ ਸੁਣਨਾ ਪਿਆ ਕੀਰਤਨ। ਉਹਨੂੰ ਕਹਿ ਵੀ ਦਰੁਸਤ, ਇੱਕ ਬੋਲ ਰਿਹਾ ਇੱਕ ਚੁੱਪ ਕਰਕੇ ਬੈਠਾ। ਜਦੋਂ ਉਹ 68 ਤੀਰਥ ਦੇ ਨੇੜੇ ਆਏ ਤੇ ਇੱਕ ਸੱਜਣ ਢੋ ਲਾ ਕੇ ਬੈਠੇ ਨੇ ਤੇ ਉਹਨਾਂ ਨੇ ਲੱਤਾਂ ਵੀ ਥੋੜੀਆਂ ਜੀਆਂ ਪਸਾਰੀਆਂ ਨੇ ਤੇ ਇੱਕ ਪਾਸੇ ਗਰਦਨ ਝੁਕੀ ਏ। ਉਸ ਬੰਦੇ ਦੇ ਮਨ 'ਚ ਆਏ ਤੇ ਸੁੱਤੇ ਹੋਣੇ ਨੇ, ਪਹਿਲੇ ਦੋ ਤਾਂ ਚਲੋ ਬੰਦਗੀ ਕਰਦੇ ਸਨ, ਇਹ ਤਾਂ ਸੁੱਤਾ ਵਿਚਾਰਾ। ਕਹਿਣ ਲੱਗੇ ਚਲੋ ਇਹਨੂੰ ਉਠਾ ਦਿਆਂ, ਕਿਉਂਕਿ ਸਰੋਵਰ ਦੀ ਵਿੱਚੋਂ ਸੰਗਤਾਂ ਇਸ਼ਨਾਨ ਕਰ ਰਹੀਆਂ ਨੇ, ਇਹ ਵਿਚਾਰੇ ਕੋਲ ਬੈਠੇ ਨੇ, ਨੀਂਦ 'ਚ ਨੇ, ਇੰਨੀ ਦੂਰੋਂ ਆਏ ਨੇ, ਘੱਟੋ ਘੱਟ ਦਰਸ਼ਨ ਮੇਲੇ ਕਰਨ। ਜਦੋਂ ਉਹਨਾਂ ਨੇ ਉਹਨਾਂ ਨੂੰ ਝੰਝੂਣਿਆ ਜੀ ਮੋਢੇ ਤੋਂ ਕਿ ਭਾਈ ਸਾਹਿਬ ਉੱਠੋ, ਨੀਂਦ ਨੂੰ ਤਿਆਗੋ, ਅੰਦਰ ਕੀਰਤਨ ਹੋ ਰਿਹਾ, ਉਹਨਾਂ ਦੀਆਂ ਅੱਖਾਂ ਖੁੱਲੀਆਂ ਅਤੇ ਅੱਖਾਂ 'ਚ ਤਾਜ਼ਗੀ ਸੀ, ਅੱਖਾਂ ਚਮਕ ਸੀ। ਕਹਿਣ ਲੱਗੇ ਭਾਈ ਸੱਜਣਾ ਤੂੰ ਮੈਨੂੰ ਠਾ ਦਿੱਤਾ, ਹਾਏ ਮੈਨੂੰ ਗੋਦੀ 'ਚੋਂ ਪੈਰ ਨੂੰ ਤੂੰ ਕਿਉਂ ਖਿੱਚ ਲਿਆ। ਕਹਿਣ ਲੱਗੇ ਮੈਂ ਤਾਂ ਨੀਂਦ ਤੋਂ ਤੁਹਾਨੂੰ ਉਠਾਇਆ। ਕਹਿਣ ਲੱਗੇ ਮੈਂ ਸੁੱਤਾ ਨਹੀਂ ਸਾਂ, ਮੈਂ ਤਾਂ ਗੁਰੂ ਰਾਮਦਾਸ ਦੀ ਗੋਦੀ ਪਿਆ ਮਾਨਦਾ ਸਾਂ, ਮੈਂ ਤਾਂ ਅੱਧੀ ਰਾਤ ਤੋਂ ਬਾਅਦ ਹੀ ਆ ਕੇ ਬੈਠ ਗਿਆ। ਨਹੀਂ ਗੁਰਮੁਖਾ ਮੈਂ ਸੁੱਤਾ ਨਹੀਂ, ਤੈਨੂੰ ਗੁਰੂ ਰਾਮਦਾਸ ਬਖਸ਼ ਦੇ, ਮੈਨੂੰ ਗੋਦੀ 'ਚੋਂ ਪੈਰ ਨੂੰ ਕਿਉਂ ਤੂੰ ਉਠਾ ਦਿੱਤਾ। ਹੁਣ ਦੇਖੋ ਤਿੰਨ ਥਾਵਾਂ ਨੇ, ਅਸੀਂ ਇਹਨੂੰ ਗੱਪ 'ਚ ਨਾ ਲੈ ਜਾਈਏ ਕਿਤੇ, ਤਿੰਨ ਥਾਵਾਂ ਨੇ, ਤਿੰਨਾਂ ਦੀ ਅਵਸਥਾ ਵੱਖਰੀ ਹੈ। ਇੱਕ ਬੋਲ ਰਿਹਾ, ਇੱਕ ਚੁੱਪ ਹੈ, ਇੱਕ ਅੱਖਾਂ ਬੰਦ ਨੀਂਦ ਜਾਪਦੀ ਹੈ, ਪਰ ਅੰਦਰੋਂ ਤਾਂ ਜੁੜਿਆ ਹੋਇਆ। ਮੈਂ ਬੇਨਤੀ ਕਰਾਂਗਾ ਕਿ ਤਿੰਨ ਤਰ੍ਹਾਂ ਦਾ ਜਾਪ ਕਿਹਾ ਗਿਆ। ਪਹਿਲਾ ਉਪੰਸੂ, ਇੰਨਾ ਕੁ ਬੋਲੋ ਕਿ ਸਾਡੇ ਕੰਨ ਸੁਣ, ਵਾਹਿਗੁਰੂ ਸ਼ਬਦ ਬੋਲੋ, ਮੂਲ ਮੰਤਰ ਪੜ੍ਹੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸ਼ਬਦ ਪੜ੍ਹੋ। ਦੂਸਰਾ ਹੈ, ਮੈਂ ਪਹਿਲੀ ਅਰਜ਼ ਕੀਤੀ ਵਾਚਕ ਵਾਚਕ ਵਾਹਿਗੁਰੂ ਬੋਲੀਏ। ਦੂਸਰਾ ਉਪੰਸੂ, ਉਪੰਸੂ ਦਾ ਅਰਥ ਹੈ ਜਦੋਂ ਬੋਲੀਏ ਨਾ ਸਿਰਫ ਗਲੇ ਵਿੱਚ ਚੱਲਦਾ ਹੋਵੇ, ਪਰ ਇਹ ਤਾਂ ਚੱਲੇਗਾ ਜੇ ਪਹਿਲਾਂ ਜ਼ਬਾਨ ਨਾਲ ਜਪਾਂਗੇ ਤਾਂ। ਜਪਣ ਤੋਂ ਬਿਨਾਂ ਅਗਲੀ ਅਵਸਥਾ ਕਿਵੇਂ ਮਿਲ ਜਾਏਗੀ? ਗਲੇ ਵਿੱਚ ਕੰਠ ਵੀ ਚੱਲੇ। ਤੀਸਰਾ ਹੈ ਮਾਨਸਿਕ, ਗਲਾ ਵੀ ਬੰਦ ਹੋਵੇ, ਜ਼ਬਾਨ ਵੀ ਬੰਦ ਹੋਵੇ, ਅਤੇ ਸਾਡੇ ਮਾਨਸਿਕ ਫੁਰਨਿਆਂ ਵਿੱਚ ਆਪਣੇ ਆਪ ਨਾਮ ਚੱਲਣ ਲੱਗ ਪਵੇ। ਗੁਰੂ ਸਾਹਿਬ ਨੇ ਆਓ ਮੈਂ ਬਾਣੀ 'ਚੋਂ ਦਰਸ਼ਨ ਕਰੀਏ ਆਪਾਂ ਸਾਰੇ ਰਲ ਕੇ। ਸਭ ਤੋਂ ਪਹਿਲਾਂ ਅੱਜ ਦੇ ਵਿਸ਼ੇ ਤੋਂ ਮੈਂ ਦੂਰ ਨਹੀਂ ਗਿਆ ਕਿ ਤ੍ਰਿਪਤ ਭਈ ਸੱਜ ਭੋਜਨ ਖਾਇਆ, ਮਨ ਤਨ ਰਸਨਾ ਨਾਮ ਧਿਆਇਆ, ਅਤੇ ਮੇਰੀ ਇੱਛਾ ਸੀ ਅੱਜ ਮੈਂ ਰਸਨਾ ਮਨ ਅਤੇ ਤਨ ਸੰਬੰਧੀ ਬੇਨਤੀ ਕਰਾਂ। ਹੁਣ ਰਸਨਾ ਨਾਲ ਜਦੋਂ ਜਪਾਂਗੇ, ਗੁਰੂ ਗ੍ਰੰਥ ਸਾਹਿਬ ਨੂੰ ਪੁੱਛੀਏ ਅਤੇ ਮਹਾਰਾਜ ਕਹਿੰਦੇ ਨੇ ਆਪਣੀ ਰਸਨਾ ਨਾਲ ਜਪ, ਰਸਨਾ ਜਪੀਏ ਏਕ ਨਾਮ, ਬੋਲ ਆਪਣੀ ਰਸਨਾ ਤੋਂ ਵਾਹਿਗੁਰੂ, ਇਹ ਸੁੱਖ ਆਨੰਦ ਘਣਾ ਆਗੈ ਜੀ ਕੈ ਸੰਗ ਕਾਮ। ਰਸਨਾ ਨਾਲ ਬੋਲ ਕੇ ਜਪੇਗਾ ਇੱਥੇ ਤੈਨੂੰ ਸੁੱਖ ਮਿਲੇਗਾ, ਅਤੇ ਰਸਨਾ ਨਾਲ ਜਪਿਆ ਹੋਇਆ ਤੇਰੀ ਜਿੰਦ ਦੇ ਨਾਲ ਅੱਗੇ ਵੀ ਚੱਲੇਗਾ। ਮਹਾਰਾਜ ਨੇ ਸ਼ਬਦ ਰਸਨਾ ਵਰਤਿਆ। ਦੂਸਰਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਅਸੀਂ ਇੱਕ ਬਚਨ ਪੜ੍ਹਨੇ ਹਾਂ, ਰਸਨਾ ਗੁਣ ਗੋਪਾਲ ਨਿਧ ਗਾਇਨ, ਆਪਣੀ ਰਸਨਾ ਨਾਲ ਗੋਪਾਲ ਦੇ ਗੁਣਾਂ ਨੂੰ ਗਾ। ਸ਼ਾਂਤ ਸਹਿਜ ਰਹਿਸਮਨ ਉਪਜਿਓ, ਰਸਨਾ ਨਾਲ ਗਾਏਗਾ ਤੇਰੇ ਅੰਦਰ ਨੂੰ ਸ਼ਾਂਤੀ ਮਿਲੇਗੀ, ਰਸਨਾ ਨਾਲ ਗਾਏਗਾ ਤੇਰੇ ਅੰਦਰ ਨੂੰ ਰਸ ਮਿਲੇਗੀ, ਰਸ ਮਿਲੇਗਾ। ਸੱਚ ਇਹਵੇ ਜੇ ਤੂੰ ਰਸਨਾ ਨਾਲ ਜਪੇਗਾ ਤੇ ਤੇਰੇ ਕਰੋੜਾਂ ਜਨਮਾਂ ਦੇ ਦੁੱਖ ਵੀ ਕੱਟੇ ਜਾਣਗੇ। ਰਸਨਾ ਗੁਣ ਗੋਪਾਲ ਨਿਧ ਗਾਇਨ, ਸ਼ਾਂਤ ਸਹਿਜ ਰਹਿਸਮਨ ਉਪਜਿਓ, ਸਗਲੇ ਦੁੱਖ ਪਲਾਇਨ। ਉਸ ਤੋਂ ਬਾਅਦ ਮਹਾਰਾਜ ਜੀ ਦੀ ਬਾਣੀ, ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਕਿ ਰੇ ਮਨ ਰਾਮ ਸਿਉ ਕਰ ਪ੍ਰੀਤ, ਸਰਵਣ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗੀਤ, ਆਪਣੀ ਰਸਨਾ ਨਾਲ ਗਾ ਪਰਮਾਤਮਾ। ਗੁਰੂ ਸਾਹਿਬ ਨੇ ਤਾਂ, ਗੁਰੂ ਤੇਗ ਬਹਾਦਰ ਸਾਹਿਬ ਨੇ ਤਾਂ ਜੇ ਸੋਠ ਰਾਗ 'ਚ ਸ਼ਬਦ ਕਿਹਾ ਕਿ ਸਰਵਣ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗੀਤ, ਕੰਨਾਂ ਨਾਲ ਸੁਣ ਜ਼ਬਾਨ ਨਾਲ ਗਾ, ਅਤੇ ਸਲੋਕਾਂ ਵਿੱਚ ਜਾ ਕੇ ਕਿਹਾ ਜੇ ਤੂੰ ਅਭਿਆਸ ਸਾਰੀ ਜ਼ਿੰਦਗੀ ਨਿਭਾ ਗਿਆ, ਜ਼ਬਾਨ ਤੋਂ ਬੋਲਿਆ ਕੰਨਾਂ ਨਾਲ ਸੁਣਿਆ, ਇਹਦਾ ਫਲ ਇਹ ਹੋਵੇਗਾ ਕਿ ਰਸਨਾ ਨਾਲ ਜਪਣ ਵਾਲਿਆ ਕਦੀ ਜਮਾਂ ਦੇ ਘਰ ਨੂੰ ਨਹੀਂ ਜਾਏਗਾ। ਜੇ ਵਾ ਗੁਣ ਗੋਬਿੰਦ ਭਜੋ, ਕਰਨ ਸੁਣੋ ਹਰ ਨਾਮ, ਕਹੋ ਨਾਨਕ ਸੁਣ ਰੇ ਮਨਾ ਪਰੈ ਨਾ ਜਮ ਕੈ ਧਾਮ। ਮੈਂ ਬੇਨਤੀ ਕਰਾਂਗਾ ਆਰੰਭਤਾ ਰਸਨਾ। ਹੁਣ ਸਵਾਲ ਉੱਠਦਾ ਜੀ ਰਸਨਾ ਨਾਲ ਜਪ ਕੇ ਕੀ ਹੋ ਜਾਏਗਾ? ਹਾਂ, ਜੇ ਅੰਦਰ ਕਪਟੀ ਫਿਰ ਨਹੀਂ ਹੋਵੇਗਾ। ਹਰ ਹਰ ਕਰਾਂ ਨਿਤ ਕਪਟ ਕਮਾਵੇਂ, ਖਿਰਦਾ ਸ਼ੁੱਧ ਨਾ ਹੋਈ। ਅੰਦਿਨ ਕਰਮ ਕਰੇ ਬਹੁ ਤੇਰੇ, ਸੁਪਨਾ ਸੁੱਖ ਨਾ ਹੋਈ। ਕੁਛ ਨਹੀਂ ਹੋਵੇਗਾ ਸੁਪਨੇ 'ਚ ਵੀ ਨਹੀਂ। ਜੇ ਤੇਰੀ ਨੀਅਤ ਰਾਸ ਗਏ ਫਿਰ ਬਹੁਤ ਕੁਛ ਹੋਵੇਗਾ ਰਸਨਾ ਨਾਲ ਜਪ ਕੇ। ਰਸਨਾ ਨਾਲ ਜਪਿਆ ਪੂਰੀ ਬੋਡੀ 'ਚ ਸੰਚਿਤ ਹੋਵੇਗਾ, ਪੂਰੀ ਬੋਡੀ ਦੇ ਵਿੱਚ ਇਹਦਾ ਇੱਕ ਇੱਕ ਨਸ਼ ਨਾਮ ਚੱਲੇਗਾ। ਉਹ ਕਿਵੇਂ ਜੀ? ਮੈਂ ਇਹਦੀ ਵੀ ਇੱਕ ਉਦਾਹਰਣ ਦੇ ਦੇਣਾ। ਜਿਵੇਂ ਅਸੀਂ ਪਹਿਲੀ ਐਗਜ਼ਾਮਪਲ ਲਈ ਸੀ ਕਿ ਜ਼ਬਾਨ ਨਾਲ ਅਸੀਂ ਭੋਜਨ ਛਕਦੇ ਹਾਂ, ਮੂੰਹ ਨਾਲ ਭੋਜਨ ਛਕਦੇ ਹਾਂ, ਜ਼ਬਾਨ ਨਾਲ ਰਸ ਲੈਂਦੇ ਹਾਂ, ਦੰਦਾਂ ਨਾਲ ਕੱਟਦੇ ਹਾਂ, ਪਰ ਸਾਡੀ ਇੱਕ ਇੱਕ ਨਸ ਵਿੱਚ ਜਿਹੜੀ ਭੋਜਨ ਦੀ ਐਨਰਜੀ ਗਈ ਉਹ ਕਿਵੇਂ ਗਈ? ਸਾਡੇ ਲੰਗਸ ਨੂੰ ਤਾਕਤ ਮਿਲੀ, ਕਿਡਨੀਆਂ ਨੂੰ ਤਾਕਤ ਮਿਲੀ, ਹਾਰਟ ਨੂੰ ਤਾਕਤ ਮਿਲੀ, ਦਿਮਾਗ ਨੂੰ ਤਾਕਤ ਮਿਲੀ। ਬੋਡੀ ਦਾ ਕਿਹੜਾ ਅੰਗ ਹੈ ਜਿਹਦੇ ਵਿੱਚ ਭੋਜਨ ਦੀ ਐਨਰਜੀ ਨਹੀਂ ਗਈ? ਪਰ ਗਈ ਕਿਸ ਰਸਤੇ? ਸਿਰਫ ਜੀਭ ਨਾਲ ਚੱਖਿਆ, ਦੰਦਾਂ ਨਾਲ ਚਬਾਇਆ। ਜੇ ਮੂੰਹ ਨਾਲ ਖਾਧਾ ਹੋਇਆ ਭੋਜਨ ਸਾਡੇ ਸਰੀਰ ਦੀ ਇੱਕ ਇੱਕ ਤੰਤੂ, ਇੱਕ ਇੱਕ ਨਸ ਵਿੱਚ ਰਚ ਜਾਂਦਾ ਹੈ, ਪਿਆਰੇ ਰਸਨਾ ਨਾਲ ਭਾਵਨਾ ਨਾਲ ਗੁਰੂ ਗੁਰੂ ਜਪੋ, ਸੱਚ ਹੋਵੇ ਵਾਹਿਗੁਰੂ ਜਪਿਆ ਹੋਇਆ ਰੋਮ ਰੋਮ ਚ ਆ ਜਾਵੇਗਾ। ਇਹ ਰਸਨਾ ਨਾਲ ਜਪਿਆ ਅੱਗੇ ਸੰਚਿਤ ਹੁੰਦਾ, ਇਹਦਾ ਸੰਚਾਰ ਚੱਲਦਾ। ਮੈਂ ਬੇਨਤੀ ਕਰਾਂ, ਦੂਸਰੀ ਉਦਾਹਰਨ ਦੇਣਾ। ਦੇਖੋ ਅਸੀਂ, ਮੈਂ ਉਦਣ ਵੀ ਉਦਾਹਰਨ ਦਿੱਤੀ ਸੀ ਰਸ ਦੀ, ਰੁੱਖ ਦੀਆਂ ਜੜ੍ਹਾਂ 'ਚ ਪਾਣੀ ਪਾਇਆ ਜਾਂਦਾ। ਕਿੰਨੇ ਕੁ ਰੁੱਖ ਨੇ ਫਲਦਾਰ ਜਿਨ੍ਹਾਂ ਦੇ ਉੱਪਰ ਆਪਾਂ ਪੱਤਿਆਂ 'ਚ ਪਾਣੀ ਪਾਉਂਦੇ ਹਾਂ, ਕਦੀ ਕਿਸੇ ਨੇ ਫਲ ਨੂੰ ਖੋਲ੍ਹ ਕੇ ਉਹਦੇ 'ਚ ਰਸ ਨਹੀਂ ਭਰਿਆ, ਪਾਣੀ ਨਹੀਂ ਪਾਇਆ। ਦੇਖੋ ਪਰਮਾਤਮਾ ਦੀ ਖੇਡ, ਉਹ ਬਾਹਰ ਮੁਖੀ ਦੇਖ ਕੇ ਵੀ ਬੰਦਾ ਧਰਮ ਦੀ ਦੁਨੀਆਂ 'ਤੇ ਸ਼ੱਕ ਕਰੀ ਬੈਠਾ। ਸਿਰਫ ਰੁੱਖ ਦੀ ਜੜ੍ਹ 'ਚ ਪਾਣੀ ਪਾ ਦਿਓ ਅਤੇ ਅੰਬ ਭਾਵੇਂ ਉਸ ਜੜ੍ਹ ਤੋਂ 60 ਫੁੱਟ ਉੱਚਾ ਲੱਗਾ ਹੋਏ ਫਲ, ਰਸ ਤਾਂ ਉੱਥੇ ਵੀ ਪਹੁੰਚ ਜਾਣਾ। ਜੇ ਰੁੱਖ ਦੀ ਜੜ੍ਹ 'ਚ ਪਾਇਆ ਹੋਇਆ ਪਾਣੀ ਪੂਰੇ ਰੁੱਖ ਦੇ ਵਿੱਚ ਸੰਚਿਤ ਹੋ ਜਾਂਦਾ, ਇਹਨੂੰ ਆਪਣੀ ਜੜ੍ਹ ਸਮਝੋ, ਜਿਹੜਾ ਆਪਣੀ ਰਸਨਾ 'ਤੇ ਗੁਰੂ ਬਿਠਾ ਦੇਵੇਗਾ। ਜਿਵੇਂ ਰੁੱਖ ਦੀ ਜੜ੍ਹ 'ਚ ਪਾਣੀ ਪੂਰੇ ਰੁੱਖ 'ਚ ਸਮਾ ਜਾਂਦਾ, ਜ਼ਬਾਨ ਤੋਂ ਜਪਿਆ ਹੋਇਆ ਪੂਰੇ ਦੇ ਪੂਰੇ ਤਨ ਵੀ ਸਮਾ ਜਾਏਗਾ। ਰਸ ਵੇਖੋ, ਇਹ ਬਾਣੀ ਪ੍ਰੈਕਟੀਕਲ, ਇਹ ਗੱਲਾਂ ਬਾਤਾਂ ਨਹੀਂ ਜੇ। ਠੀਕ ਹੈ, ਮੈਂ ਇੱਧਰ ਦੀਆਂ ਉੱਧਰ ਦੀਆਂ ਛੱਡਾਂ, ਕੰਨ ਰਸ ਵਾਲਾ ਆਪਾਂ ਖੁਸ਼ ਹੋ ਕੇ ਤੁਰ ਜਾਂਦੇ, ਇਹਨੂੰ ਪ੍ਰੈਕਟੀਕਲ ਚੱਲੀਏ। ਅਤੇ ਮੈਨੂੰ ਯਾਦ ਹੈ ਇੱਕ ਦਿਨ ਇੱਕ ਮਹਾਂਪੁਰਖ ਬੈਠੇ ਸਨ ਅਤੇ ਕਿਸੇ ਸੱਜਣ ਨੇ ਜਾ ਕੇ ਪੁੱਛਿਆ ਕਿ ਬੰਦੇ ਦੀ ਜ਼ਿੰਦਗੀ ਦਾ ਮਨੋਰਥ ਕੀ ਹੈ, ਜ਼ਿੰਦਗੀ ਦਾ ਮਨੋਰਥ ਕੀ ਹੈ? ਉਹਨਾਂ ਕਿਹਾ, ਗੱਲਾਂ ਨਾਲ ਜਾਂ ਸੱਚੀ ਮੁੱਚੀ ਪੁੱਛਣ ਆਇਆ? ਕਹਿੰਦਾ, ਸੱਚ ਪੁੱਛਣ ਆਇਆ। ਉਹਨਾਂ ਨੇ ਕਿਹਾ, ਬੰਦੇ ਦੀ ਜ਼ਿੰਦਗੀ ਦਾ ਮਨੋਰਥ ਇੰਨਾ ਨਹੀਂ, ਘਰਿਆ ਘਰ ਆਓ। ਇੱਕ ਤੁਕ ਬਾਬਾ ਸਾਹਿਬ ਦੀ ਉਹਨਾਂ ਨੇ ਵਰਤੀ, ਨਹੀਂ ਘਰਿਆ ਘਰ ਆਓ, ਉਦਣ ਭਾਵੇਂ ਮੌਤ ਨਾਲ ਸੰਬੰਧਿਤ। ਉਹ ਕਹਿੰਦੇ, ਬੰਦਾ ਘਰ ਵਿੱਚ ਰਹਿ ਕੇ ਵੀ ਬੇਘਰਾ, ਉਹ ਮਨਾ ਬਾਹਰ ਭਟਕਣ ਵਾਲਿਆ, ਇੱਕ ਦਿਨ ਆਪਣੇ ਥਿਰ ਘਰ ਵਿੱਚ ਤਾਂ ਆ ਕੇ ਦੇਖ, ਆਪਣੇ ਨਿੱਜ ਘਰ ਵਿੱਚ ਤਾਂ ਆ ਕੇ ਦੇਖ। ਰਸਨਾ ਨਾਲ ਜਪਾਂਗੇ, ਮੈਂ ਬੇਨਤੀ ਕਰਾਂਗਾ, ਉਹ ਪੂਰੇ ਦੇ ਪੂਰੇ ਤਨ 'ਚ ਜਾਏਗਾ। ਫਿਰ ਰਸਨਾ ਐਸਤਾ ਐਸਤਾ ਜਿਹੜਾ ਜਪ ਹੈ ਇਹ ਬੰਦ ਹੋ ਜਾਏਗਾ। ਇੱਕ ਹੈ ਜਪ, ਇੱਕ ਹੈ ਸਿਮਰਨ। ਚਲੋ ਠੀਕ, ਅਸੀਂ ਜਪ ਨੂੰ ਵੀ ਅੱਜ ਕੱਲ੍ਹ ਸਿਮਰਨ 'ਚ ਹੀ ਕਹਿ ਰਹੇ ਹਾਂ। ਜੇ ਵਾਜੇ ਨਾਲ ਅਸੀਂ ਇਹਨੂੰ ਕਹਿ ਰਹੇ ਹਾਂ, ਇਹ ਵੀ ਜਪ ਸਿਮਰਨ ਹੈ। ਚਲੋ, ਜਪ ਦਾ ਅਤੇ ਸਿਮਰਨ ਦਾ ਬੜਾ ਗਹਿਰਾ ਸੰਬੰਧ ਹੈ, ਜਪਣੇ ਹਾਂ ਅਤੇ ਉਹਦਾ ਧਿਆਨ ਰਹਿੰਦਾ ਹੈ। ਹੁਣ ਉਸ ਤੋਂ ਬਾਅਦ, ਇਹ ਜਪਣ ਤੋਂ ਬਾਅਦ ਸਾਡੀ ਰਸਨਾ ਐਸਤਾ ਐਸਤਾ ਬੰਦ ਹੁੰਦੀ ਹੈ, ਫਿਰ ਅੰਦਰ ਖਿਰਦੇ 'ਚ ਨਾਮ ਚੱਲਣ ਲੱਗ ਪੈਂਦਾ, ਅੰਦਰ ਜਪ ਚੱਲਦਾ। ਇਹਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਿਹਾ, ਇੱਕ ਪਾਸੇ ਕਿਹਾ ਰਸਨਾ ਨਾਲ ਜਪ, ਦਿਨ ਰਾਤ ਜਪ, ਦੂਜੇ ਪਾਸੇ ਕਿਹਾ ਨਹੀਂ, ਬਿਨ ਜੇਵਾ ਜੋ ਜਪੈ ਹਿਆਏ, ਜ਼ਬਾਨ ਨੂੰ ਬੰਦ ਕਰਕੇ ਕਦੋਂ ਜਪੇਗਾ? ਹਿਆਏ ਦਾ ਅਰਥ ਖਿਰਦਾ ਅੰਦਰ, ਬਿਨ ਜੇਵਾ ਜੋ ਜਪੈ ਹਿਆਏ, ਕੋਈ ਜਾਣੈ ਕੈਸਾ ਨਾਉ। ਫਿਰ ਬਾਬਾ ਜੀ ਨੇ ਕਿਹਾ, ਜਪ ਮਨ ਸਤ ਨਾਮ, ਸਦਾ ਸਤ ਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਏ ਹਰ ਪੁਰਖ ਨਿਰੰਜਨਾ, ਗੁਰ ਕੇ ਚਰਨ ਕਿਰਦੈ ਧਿਆਏ। ਜ਼ਬਾਨ ਤਾਂ ਨਹੀਂ ਉੱਥੇ ਕਿਹਾ, ਜਦੋਂ ਰਸਨਾ ਨਾਲ ਜਪਾਂਗੇ, ਇਹ ਜਪਦਾ ਜਪਦਿਆਂ ਸਤਿਗੁਰੂ ਕਿਰਪਾ ਕਰਨ, ਅਗਲੀ ਅਵਸਥਾ ਆਵੇਗੀ, ਤੇਰੇ ਅੰਦਰ ਅਜਪਾ ਜਾਪ ਚੱਲੇਗਾ। ਹੁਣ ਇਹਨੂੰ ਯੋਗ ਮਤ ਨਾਲ ਜਾਂ ਤੰਤਰ ਨਾਲ ਜੋੜ ਕੇ ਕੋਈ ਨਿਕੰਮੀ ਜੀਆਂ ਉਦਾਹਰਨਾਂ ਦੇਈ ਜਾਈਏ ਅਤੇ ਫਲਾਣਿਆਂ ਦੀ ਪਦਤੀ ਹੈ, ਬਿਲਕੁਲ ਨਹੀਂ। ਇਹ ਗੁਰੂ ਗ੍ਰੰਥ ਸਾਹਿਬ ਦਾ ਨਿਰਮਲ ਸਿਧਾਂਤ ਹੈ। ਉਸ ਤੋਂ ਬਾਅਦ ਖਿਰਦੇ ਨਾਮ ਵਸਾਣ ਦੀ ਗੱਲ ਚੱਲਦੀ ਹੈ, ਉਹ ਨਾਮ ਅੰਦਰ ਆਪਣੇ ਆਪ ਚੱਲੀ ਜਾਏਗਾ, ਸ਼ਬਦ ਆਪਣੀ ਕਿਰਪਾ ਕਰੇਗਾ। ਹੁਣ ਕਰੀਏ ਕਿ ਆ, ਕਈ ਵਾਰੀ ਸਾਨੂੰ ਵੀ ਬਹੁਤ ਟੱਕਰ ਦਿੰਦੇ ਹੋ ਜਾਏ ਵੀ, ਇਹ ਮੈਂ ਪਿਛਲੀ ਵਾਰੀ ਵੀ ਸ਼ਾਇਦ ਕਿਹਾ ਸੀ ਕਿ ਹੁਣ ਅਗਲੀ ਅਵਸਥਾ ਕੀ ਬਣ ਜਾਏਗੀ, ਅਗਲੀ ਕੀ ਬਣ ਜਾਏਗੀ। ਉਹ ਮੈਂ ਕਹਿੰਦਾ ਜਿੱਥੇ ਤੂੰ ਟਿਕਿਆ ਇੱਥੇ ਟਿਕ ਕੇ ਜਪੀ ਜਾ, ਸ਼ਬਦ ਦਾ ਕੰਮ ਇਹ ਆਪਣੇ ਆਪ ਰਾਹ ਬਣਾ ਕੇ ਸੁਰਤ ਨੂੰ ਲਈ ਜਾਏਗਾ। ਭਾਵੇਂ ਚਲੋ ਕਈਆਂ ਨੇ ਤ੍ਰਿਕੁਟੀ ਦਾ ਸਿਧਾਂਤ ਦਿੱਤਾ, ਹਿਰਦੇ ਦੀ ਗੱਲ ਕੀਤੀ, ਕਈ ਪਿੱਛੇ ਗੀਚੀ ਪਿੱਛੇ ਧਿਆਨ ਦੀ ਗੱਲ ਕਰਦੇ ਆ, ਖੱਟ ਚੱਕਰ ਭੇਦਨ ਦੀ ਗੱਲ ਕੀਤੀ ਜਾਂਦੀ। ਮੈਂ ਸਿੱਧੀ ਗੱਲ, ਕਿਉਂਕਿ ਗੁਰੂ ਨਾਨਕ ਦੇ ਘਰ ਦਾ ਮਾਰਗ ਪ੍ਰੇਮਾ ਭਗਤੀ ਦਾ ਮਾਰਗ ਹੈ, ਸਿੱਧੀ ਜੀ ਗੱਲ। ਹੁਣ ਜੇ ਇੱਕ ਵਿਗਿਆਨੀ ਨੂੰ ਲੈ ਜਾਓ, ਪੜ੍ਹੇ ਲਿਖੇ ਨੂੰ, ਕਣਕ ਦਾ ਛੱਟਾ ਦਿੱਤਾ ਹੋਵੇ ਅਤੇ ਉਹ ਸਾਰਾ ਦਿਨ ਕਣਕ ਦੇ ਕਿੱਲੇ 'ਚ ਖਲੋ ਕੇ ਦੇਖੀ ਜਾਏ, ਬੀਜ ਪੁੱਠਾ ਸੱਟਿਆ ਜੇ, ਇਹ ਟੇਢਾ ਡਿੱਗ ਪਿਆ, ਇਹ ਕਿਵੇਂ ਉੱਗੇਗਾ, ਇਸ ਬੀਜ ਦਾ ਅਤੇ ਇਸ ਬੀਜ ਦਾ ਫਾਸਲਾ ਕਿੰਨਾ ਕੁ ਹੈ, ਤੂੰ ਗਿਣਤੀ ਮਿਣਤੀ ਕਰੀ ਜਾ। ਬੀਜ ਨੇ ਕਹਿਣਾ ਮਗਰੋਂ ਲਓ, ਧਰਤੀ ਵਤਰੀ ਹੈ, ਮੇਰੇ 'ਚ ਪੈਦਾ ਹੋਣ ਦੀ ਤਾਕਤ ਹੈ, ਤੂੰ ਪਰਾ ਜਾਂ ਟੇਢਾ ਡਿੱਗਾਂ ਮੇਢਾ ਡਿੱਗਾਂ, ਮੈਂ ਪੈਦਾ ਆਪਣੇ ਆਪ ਹੀ ਹੋ ਜਾਣਾ। ਬੀਜ ਦਿਓ, ਬੀਜ ਸਾਫ ਹੋਵੇ, ਧਰਤੀ ਵੱਤਰ ਹੋਵੇ, ਪੁੱਠਾ ਡਿੱਗੇ ਸਿੱਧਾ ਡਿੱਗੇ ਆਪਣੇ ਆਪ ਜੰਮ ਜਾਏਗਾ। ਗੁਰਮੁਖੋ ਅੰਦਰ ਦੀ ਭਾਵਨਾ ਲੈ ਕੇ ਗੁਰੂ ਗ੍ਰੰਥ ਸਾਹਿਬ ਦੀ ਗੋਦੀ 'ਚ ਬੈਠੋ, ਕਿਹੜੀਆਂ ਜੁਗਤਾਂ, ਤੁਹਾਡੇ ਅੰਦਰ ਪ੍ਰੇਮਾ ਭਗਤੀ ਪੈਦਾ ਹੋ ਜੇ ਅਤੇ ਹਰ ਕਰਮ ਹੀ ਜੁਗਤ ਬਣ ਜਾਏਗਾ। ਪਰ ਮੈਂ ਬਾਣੀ 'ਚੋਂ ਬੇਨਤੀ ਕਰ ਰਿਹਾ, ਜ਼ਬਾਨ ਤੋਂ ਅੱਗੇ ਉਸ ਹਿਰਦੇ ਤੱਕ, ਹਿਰਦੇ ਵਿੱਚੋਂ ਨਾਮ ਚੱਲੇ। ਫਿਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇਕੱਲਾ ਹਿਰਦੇ ਹੀ ਨਹੀਂ, ਇਹ ਜਾਪ ਦੀ ਬਖਸ਼ਿਸ਼ ਇੰਨੀ ਕੁ ਹੈ, ਇਹ ਦਮ ਦਮ ਵਿੱਚ ਵੀ ਚੱਲਦਾ, ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥ ਆ ਜਾਏ। ਜੋ ਸਾਸ ਗਿਰਾਸ ਤੇ ਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੈ। ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇਕੱਲੀ ਜ਼ਬਾਨ ਨਹੀਂ, ਇਕੱਲਾ ਖਿਰਦਾ ਨਹੀਂ, ਇਹਨੂੰ ਹੋਰ ਥੋੜ੍ਹਾ ਜਿਹਾ ਕਹਿ ਰਹੇ, ਪਹਿਲਾਂ ਜਪ ਹੈ ਫਿਰ ਸਪਰਸ਼ ਹੈ, ਅੰਦਰ ਨੂੰ ਛੂ ਗਿਆ ਨਾਮ। ਉਸ ਤੋਂ ਬਾਅਦ ਮਹਾਰਾਜ ਕਹਿੰਦੇ ਜਿੰਨੇ ਤੇਰੇ ਤਨ ਦੇ ਰੋਮ ਨੇ ਨਾ, ਜਿੰਨੇ ਤੇਰੇ ਸਰੀਰ ਦੇ ਰੋਮ ਨੇ, ਇੱਕ ਇੱਕ ਰੋਮ ਜੀ ਬਣ ਜਾਏਗੀ ਜਦੋਂ ਤੇਰੇ ਅੰਦਰ ਨਾਮ ਦੀ ਫੁਹਾਰ ਚੱਲੇਗੀ। ਇਸ ਨੂੰ ਗੁਰੂ ਸਾਹਿਬ ਨੇ ਬਾਣੀ 'ਚ ਕਿਹਾ, ਗੁਰਮੁਖ ਰੋਮ ਰੋਮ ਹਰ ਧਿਆਵੈ, ਅਤੇ ਧਿਆਨ ਵਾਲੇ ਮਿਲਦੇ ਵੀ ਨੇ, ਇਹ ਅਤ ਕਥਨੀ ਨਹੀਂ। ਗੁਰਮੁਖ ਰੋਮ ਰੋਮ ਕਰਕੇ ਜਪ ਰਿਹਾ, ਇਹਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਜਪ ਦੀ ਬਾਣੀ 'ਚ ਕਿਹਾ ਕਿ ਇੱਕ ਦੂ ਜੀਵੋ ਲੱਖ ਹੋਵੇ ਲੱਖ ਹੋਵੇ ਲਖਵੀਸ, ਲੱਖ ਲੱਖ ਗੇੜਾ ਆਖੀਆਂ ਏਕ ਨਾਮ ਜਗਦੀਸ਼। ਇਹਦੇ ਅਰਥ ਠੀਕ ਹੈ, ਵਿਦਵਾਨਾਂ ਨੇ ਆਪਣੇ ਢੰਗ ਨਾਲ ਕਰ ਦਿੱਤੇ ਸੀ, ਕਿਸੇ ਨੇ ਕਹਿ ਦਿੱਤਾ ਜੇ ਇੰਨਾ ਜਪ ਕਰੋ ਤੇ ਤਾਂ ਵੀ ਗੱਲ ਨਹੀਂ ਬਣਦੀ। ਹਾਂ, ਇਹ 'ਚ ਕੋਈ ਸ਼ੱਕ ਨਹੀਂ, ਇਕੱਲੇ ਸਾਡੇ ਜਪ ਨਾਲ ਨਹੀਂ ਬਣਨੀ ਜੇ ਉਹਦੀ ਨਦਰ ਨਾ ਹੋਈ ਤਾਂ, ਪਰ ਨਦਰ ਨਾਲ ਹੀ ਤਾਂ ਜਪ ਹੋਣਾ ਹੈ। ਗੁਰੂ ਸਾਹਿਬ ਕਹਿੰਦੇ ਇੱਕ ਤੋਂ ਜੀਵ ਲੱਖ ਹੋ ਜਾਏ, ਇੱਕ ਲੱਖ ਤੋਂ ਜੀਵ 20 ਲੱਖ ਹੋ ਜਾਏ, ਅਤੇ 20 ਲੱਖ ਜਿਹੜੀ ਜੀਵ ਹੈ, ਇੱਕ ਇੱਕ ਜੀਵ ਲੱਖ ਲੱਖ ਵਾਰੀ ਗੇੜਾ ਦੇ, ਲੱਖ ਲੱਖ ਵਾਰੀ ਵਾਹਿਗੁਰੂ ਬੋਲ, ਲੱਖ ਲੱਖ ਵਾਰ ਜਗਦੀਸ਼ ਬੋਲ। ਹੁਣ ਅਸੀਂ ਕਹਾਂਗੇ ਇਹ ਤਾਂ ਜੀ ਖਿਆਲ ਹੀ ਨਹੀਂ, ਇੱਕ ਤੋਂ ਜੀਵ ਮੈਡੀਕਲ ਸਾਇੰਸ ਤਾਂ ਮੰਨਦੀ ਨਹੀਂ, ਇੱਕ ਤੋਂ ਜੀਵ ਕਿਵੇਂ ਲੱਖ ਹੋ ਜਾਏਗੀ, ਜੀਵ ਤੈਅ ਕਰਨੀ ਹੈ, 1 ਲੱਖ ਤੋਂ 20 ਲੱਖ ਕਿਵੇਂ ਹੋ ਗਈ, ਇਹ ਤਾਂ ਹੋਰ ਵੀ ਕਠਿਨ, ਅਤੇ 20 ਲੱਖ ਤਾਂ ਇੱਕ ਇੱਕ ਗੇੜਾ ਲੱਖ ਲੱਖ ਵਾਰੀ ਵਾਹਿਗੁਰੂ ਕਹਿ ਕਿਵੇਂ ਨਹੀਂ। ਪਿਆਰੋ, ਖੁੰਦੀ ਹੈ ਜਦੋਂ ਰਸਨਾ ਨਾਲ ਕੋਈ ਜਪਦਾ ਹੈ, ਹਿਰਦੇ 'ਚ ਜਾਂਦਾ ਹੈ, ਉਹ ਸਪਰਸ਼ ਕੀਤਾ ਹੋਇਆ ਨਾਮ ਇਹਦੇ ਪੂਰੇ ਦੇ ਪੂਰੇ ਤਨ 'ਚ ਜਦੋਂ ਸਮਾਉਂਦਾ ਹੈ, ਜਿੰਨੇ ਰੋਮ ਨੇ ਪਿਆਰਿਓ, ਉਹਨੇ ਇੱਕ ਇੱਕ ਰੋਮ ਜਦੋਂ ਵਾਹਿਗੁਰੂ ਦੀ ਚਰਨਾਟ ਛੁੜਦਾ, ਬਾਬਾ ਜੀ ਕਹਿੰਦੇ ਇੱਕ ਵਾਰੀ ਵਾਹਿਗੁਰੂ ਬੋਲਣਾ ਤੇ ਲੱਖਾਂ ਵਾਰੀ ਜਾਪ ਹੋ ਜਾਂਦਾ ਹੈ। ਇੱਕ ਵਾਰੀ ਵਾਹਿਗੁਰੂ ਨਿਕਲੇ, ਸਤਿਗੁਰੂ ਕਹਿੰਦੇ ਇਹ ਰਸਤੇ ਇਹ ਪੌੜੀਆਂ ਨੇ ਪ੍ਰਭ ਪਰਮਾਤਮਾ ਦੇ ਘਰ ਨੂੰ ਜਾਣ ਦੀ। ਇੱਕ ਦੂ ਜੀਵੋ ਲੱਖ ਹੋਵੇ ਲੱਖ ਹੋਵੇ ਲਖਵੀਸ, ਲੱਖ ਲੱਖ ਗੇੜਾ ਆਖੀਏ ਏਕ ਨਾਮ ਜਗਦੀਸ਼, ਇਹ ਤਰ੍ਹਾਂ ਪਤ ਪੌੜੀਆਂ ਚੜੀਆ ਹੋਏ 21, ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ, ਨਾਨਕ ਨਦਰੀ ਪਾਈਆ ਕੂੜੈ ਕੂੜੀ ਠੀਸ। ਇਹ ਦੋ ਪੱਖ ਨੇ, ਇੱਕ ਜਪਣ ਵਾਲਾ, ਦੂਜਾ ਰੀਸਾਂ ਕਰਨ ਵਾਲਾ, ਇਹਨੂੰ ਸਮਝਿਓ। ਇਹ ਤਰ੍ਹਾਂ ਪਤ ਪੌੜੀਆਂ ਚੜੀਆ ਹੋਏ 21, ਇਹ ਰਸਤੇ ਨੇ ਇਹ ਪੌੜੀਆਂ ਨੇ ਵਾਹਿਗੁਰੂ ਦੇ ਘਰ ਜਾਣ ਦੀਆਂ, ਇੱਕ ਮਿਕ ਹੋ ਜਾਏਗਾ। ਪਰ ਦੂਜੇ ਪਾਸੇ ਸੁਰਤੀ ਵਾਲਿਆਂ ਦਾ ਜੀਵਨ ਦੇਖ ਕੇ ਆਪਣਾ ਭੇਖ ਬਣਾ ਲੈਣਾ, ਮਹਾਰਾਜ ਕਹਿੰਦੇ ਝੂਠਾ ਝੂਠ ਬੋਲਦਾ ਪਿਆ, ਕਮਾਈ ਇੰਨੀ ਹੈ ਤੇਰੀ। ਮੈਂ ਇੱਕ ਉਦਾਹਰਣ ਤੁਹਾਨੂੰ ਇਤਿਹਾਸ ਦੇ ਦਿੰਦਾ, ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਦਾ ਜ਼ਿੰਦਗੀ ਨਾਮੇ 'ਚ ਕੱਲ੍ਹ ਵੀ ਅਸੀਂ ਕੋਈ ਸ਼ੇਰ ਉਹਨਾਂ ਦੇ ਵਾਚੇ ਸਨ। ਉਹਨਾਂ ਨੇ ਜਦੋਂ ਗੁਰੂ ਦਰ 'ਤੇ ਮੰਗ ਕੀਤੀ, ਕਿਉਂਕਿ ਬਾਣੀ ਵਿੱਚ ਦੇਖੋ ਨਾਮ ਦੀ ਜਾਚਨਾ, ਨਾਮ ਦੇ ਰਸ ਦੀ ਮੰਗ, ਬੰਦਗੀ ਦੀ ਮੰਗ, ਜਿਵੇਂ ਮੰਗੂ ਰਾਮ ਤੇ ਇੱਕ ਦਾਨ, ਸ਼ਗਲ ਮਨੋਰਥ ਪੂਰਨ ਹੋਵੇ ਸਿਮਰੋ ਤੁਮੜਾ ਨਾਮ। ਇਹ ਵੀ ਇੱਕ ਮੰਗ ਹੈ। ਹਮ ਭੀਖਕ ਭੇਖਾਰੀ ਤੇਰੇ, ਤੂੰ ਨਿਜ ਪਤਖ ਹੈ ਦਾਤਾ, ਹੋ ਦਿਆਲ ਨਾਮ ਦਿਓ ਮੰਗਤ ਜਨ ਕੋ ਸਦਾ ਰਹੋਂ ਰੰਗ ਰਾਤਾ। ਤੇਰੀ ਪਨੈ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦਾ ਖੈਰ ਦੀਜੈ ਬੰਦਗੀ। ਤਾਂ ਹੀ ਨੰਦ ਲਾਲ ਸਾਹਿਬ ਸ਼ਾਇਰ ਨੇ, ਪਰ ਗੁਰੂ ਗੋਬਿੰਦ ਸਿੰਘ ਜੀ ਤੋਂ ਮੰਗਦੇ ਕੀ ਨੇ? ਮੈਂ ਸਿਰਫ ਇਸ ਪ੍ਰਕਰਨ 'ਚ ਕਿ ਮਨ ਤਨ ਰਸਨਾ ਨਾਮ ਧਿਆਇਆ, ਤ੍ਰਿਪਤ ਭਈ ਸੱਚ ਭੋਜਨ ਖਾਇਆ। ਹਜ਼ੂਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ। ਭਾਈ ਨੰਦ ਲਾਲ ਸਾਹਿਬ ਕਹਿੰਦੇ, ਦੀਦਾ ਅਮਰਾ ਲਜ ਤੇ ਦੀਦਾਰ ਬਖਸ਼, ਮੇਰੇ ਦੀਦਿਆਂ ਨੂੰ ਆਪਣੇ ਦਰਸ਼ਨਾਂ ਦੀ ਦਾਤ ਦੇ ਦੇ। ਸੀਨਾ ਅਮਰਾ ਮਖਜ਼ ਨੇ ਇਸਰਾਰ ਬਖਸ਼, ਮੇਰੇ ਸੀਨੇ ਨੂੰ ਅੰਦਰ ਦੇ ਖਜ਼ਾਨੇ ਦੀ ਬਖਸ਼ਿਸ਼ ਕਰ ਦੇ। ਦੀਦਾ ਅਮਰਾ ਲਜ ਤੇ ਦੀਦਾਰ ਬਖਸ਼, ਸੀਨਾ ਅਮਰਾ ਮਖਜ਼ ਨੇ ਇਸਰਾਰ ਬਖਸ਼, ਈ ਦਿਲੇ ਬਰਿਆਨੇ ਮਾਰਾ ਸ਼ੌਕ ਦੇ, ਦਰ ਗਲੂਯਮ ਬੰਦਗੀ ਰਾ ਤੌਕ ਦੇ। ਮੇਰੇ ਸੀਨੇ ਨੂੰ ਭੁੱਜਦੇ ਹੋਏ ਨੂੰ ਆਪਣੀ ਬੰਦਗੀ ਦਾ ਸ਼ੌਕ ਬਖਸ਼ ਦੇ, ਤੇ ਕਿਰਪਾ ਕਰ ਜਿਵੇਂ ਕਿਸੇ ਨੇ ਕੁੱਤਾ ਰੱਖਿਆ ਹੋਵੇ, ਪਸ਼ੂ ਰੱਖਿਆ ਹੋਵੇ, ਉਹਦੇ ਗਲ 'ਚ ਪਤਾ ਪਾਇਆ ਹੁੰਦਾ, ਨੰਦ ਲਾਲ ਦੇ ਗਲੇ 'ਚ ਆਪਣੀ ਬੰਦਗੀ ਦਾ ਤੌਕ ਪਾ ਦੇ। ਮੈਨੂੰ ਆਹ ਬੰਦਗੀ ਦਾ ਪਤਾ ਪਾ ਦੇ ਮੇਰੇ ਗਲੇ 'ਚ, ਦਰ ਗੋਲੇਮ ਬੰਦਗੀ ਦਾ ਤੌਕ ਤੌਕ ਬਖਸ਼ ਮੈਨੂੰ ਤੂੰ। ਕਹਿਣ ਲੱਗੇ, ਖਿਜ਼ਰ ਮਾਰਾ ਆਰਜ਼ੂ ਏ ਬਖਸ਼ ਬਸਲ ਬਖਸ਼, ਈ ਖਜ਼ਾਨੇ ਚਸ਼ਮ ਮਾਰਾ ਫਜ਼ਲ ਬਖਸ਼। ਉਹਦੇ ਵਿੱਚ ਕਹਿੰਦੇ ਨੇ, ਖਰ ਸਰੇ ਮਯੂਮ ਜਿੰਨੇ ਮੇਰੇ ਮੂਵੇ ਦਾ ਅਰਥ ਕੇਸ ਨੇ, ਜਿੰਨੇ ਮੇਰੇ ਰੋਮ ਨੇ, ਇੱਕ ਇੱਕ ਰੋਮ ਜ਼ਬਾਨ ਪੈਦਾ ਕਰ ਦੇ, ਮੈਂ ਇੰਨੀ ਬੰਦਗੀ ਕਰਾਂ। ਆਪਾਂ ਇੱਕ ਜ਼ਬਾਨ ਤੋਂ ਕਹੀ ਜਾਂਦੇ ਜੀ, ਇਹ ਤਾਂ ਜਪਣ ਬਾਰੇ ਕਿਹਾ ਹੀ ਨਹੀਂ। ਹਰ ਸਰੇ ਮਯੂਮ ਜ਼ੁਬਾਨ ਕੁਨ ਅਜ਼ ਕਰਮ, ਤਾ ਬਗੋਮ ਵਸਬ ਹਕਰਾ ਦਮ ਬਦਮ, ਮੈਂ ਇੰਨੀ ਤੇਰੀ ਬੰਦਗੀ ਕਰਾਂ ਮੇਰੀ ਜ਼ਬਾਨ ਥੱਕੇ ਨਾ। ਬੇਨਤੀ ਕਿਸ ਤੋਂ? ਅਗਲੀ ਅਰਜ਼ ਮੈਂ ਕਰਦਿਆਂ। ਫਿਰ ਇਹ ਤਾਂ ਹੋ ਗਈ ਜਾਪ ਦੀ ਗੱਲ, ਅੰਦਰ ਦੀ ਅਵਸਥਾ ਕੀ ਬਣੇਗੀ, ਇਹ ਕਿਵੇਂ ਬਖਸ਼ਿਸ਼ ਵਰਤੀ ਜਾਏਗੀ? ਸੱਚੇ ਪਾਤਸ਼ਾਹ ਨੇ ਬਹੁਤ ਕਿਰਪਾ ਕੀਤੀ। ਕਹਿੰਦੇ ਨੇ, ਜਦੋਂ ਬੰਦੇ ਦਾ ਅੰਦਰ ਨਾਮ ਜਪੇਗਾ, ਮਨ 'ਚ ਨਾਮ ਵੱਸ ਜਾਏਗਾ, ਖਿਰਦੇ 'ਚ ਨਾਮ ਵੱਸ ਜਾਏਗਾ, ਫਿਰ ਉਹਦੇ ਜੀਵਨ ਵਿੱਚੋਂ ਝਲਕ ਪਏਗੀ। ਜੀ ਕੀ ਝਲਕ? ਮੈਂ ਬਾਣੀ 'ਚੋਂ ਤੇ ਇੰਨੇ ਨਹੀਂ ਪ੍ਰਮਾਣ ਦਿਆਂਗਾ, ਸਿਰਫ ਸਿੱਧੇ ਜੇ ਬੇਨਤੀ ਕਰ ਦਿੰਦਾ। ਉਹਦਾ ਜੀਵਨ ਰੁੱਖ ਦੀ ਤਰ੍ਹਾਂ ਜਰਾਮ ਧਾਰਨ ਕਰ ਲਏਗਾ, ਜਿਹੜੇ ਅੰਦਰ ਬੰਦਗੀ ਧੱਸ ਕੇ, ਰੁੱਖ ਦੀ ਤਰ੍ਹਾਂ ਜਰਾਂਦ ਆ ਜਾਏਗੀ, ਪਹਾੜ ਦੀ ਤਰ੍ਹਾਂ ਅਡੋਲਤਾ ਆ ਜਾਏਗੀ, ਧਰਤੀ ਦੀ ਤਰ੍ਹਾਂ ਖਿਮਾ ਆ ਜਾਏਗੀ, ਬਰਫ਼ ਦੀ ਤਰ੍ਹਾਂ ਨਿਰਮਲਤਾ ਹੀ ਆ ਜਾਏਗੀ, ਆਕਾਸ਼ ਦੀ ਤਰ੍ਹਾਂ ਵਿਸ਼ਾਲਤਾ ਆ ਜਾਏਗੀ, ਸਮੁੰਦਰ ਦੀ ਤਰ੍ਹਾਂ ਗਹਿਰਾਈ ਆ ਜਾਏਗੀ, ਸੂਰਜ ਦੀ ਤਰ੍ਹਾਂ ਤੇਜ ਪ੍ਰਤਾਪ ਆ ਜਾਏਗਾ, ਜਿਹੜਾ ਸੱਚ ਇਵੇਂ ਗੁਰੂ ਦੀ ਬਖਸ਼ੀ ਹੋਈ ਬੰਦਗੀ ਨਾਲ ਜੁੜ ਜਾਏ। ਇਹ ਸਿਮਰਨ 'ਚੋਂ ਬਖਸ਼ਾਂ ਮਿਲਣਗੀਆਂ। ਅੱਗੇ ਬਿਲਕੁਲ ਕਲ ਪੈਂਦਾ, ਫਿਰ ਰੁੱਖਾਂ ਵਰਗੀ ਜਰਾਂਦ, ਕੋਈ ਵੱਢ ਗਿਆ, ਕੋਈ ਕੱਟ ਗਿਆ, ਜਰ ਗਿਆ ਸਭ ਕੁਝ। ਧਰਤੀ ਵਰਗੀ ਖਿਮਾ ਦੀ ਤਾਕਤ, ਪਹਾੜ ਵਰਗੀ ਅਡੋਲਤਾ, ਬਰਫ਼ ਵਰਗੀ ਨਿਰਮਲਤਾ, ਆਕਾਸ਼ ਵਰਗੀ ਵਿਸ਼ਾਲਤਾ, ਸਮੁੰਦਰ ਵਰਗੀ ਗਹਿਰਾਈ, ਤੇ ਸੂਰਜ ਵਰਗਾ ਤੇਜ ਆ ਜਾਏਗਾ, ਜਿਹੜਾ ਸੱਚੇ ਪਰਮਾਤਮਾ ਦੇ ਨਾਮ ਜੁੜੇਗਾ। ਅੱਜ ਸਤਿਗੁਰੂ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਤ੍ਰਿਪਤ ਭਈ ਸੱਚ ਭੋਜਨ ਖਾਇਆ, ਸੱਚਾ ਭੋਜਨ ਛਕਿਆ। ਤੇ ਕਿਹੜਾ ਛਕਿਆ ਜੀ? ਮਿੱਠਾ ਵੀ ਛਕਿਆ। ਮਹਾਰਾਜ ਕਹਿੰਦੇ ਨੇ, ਸੱਚੇ ਭੋਜਨ 'ਚ ਮਿੱਠਾ ਵੀ ਹੈ। ਮਹਾਰਾਜ ਕਹਿੰਦੇ, ਸਲੂਣਾ ਵੀ ਛਕਿਆ ਜੀ ਨਾਮ 'ਚੋਂ। ਮੈਂ ਬੇਨਤੀ ਕਰਾਂਗਾ ਕਿ ਇਹ ਚੀਜ਼ਾਂ ਨੇ ਨਾ ਭੋਜਨ ਦੀਆਂ, ਅੱਜ ਮਿੱਠਾ ਬਣਾ ਲਓ, ਅੱਜ ਸਲੂਣਾ ਬਣਾ ਲਓ, ਅੱਜ ਘੱਟ ਤੁਰਸੀ ਗੋਲ ਗੱਪੇ ਬਣਾ ਲਓ, ਅੱਜ ਆ ਫਲਾਨੀ ਚੀਜ਼ ਲੈ ਲਓ, ਇਹ ਚੀਜ਼ਾਂ ਹੀ ਨੇ ਨਾ। ਮਹਾਰਾਜ ਕਹਿੰਦੇ ਨੇ, ਫਿਰ ਮਸਾਲੇ ਦਾ ਤੜਕਾ ਵੀ ਖਾਧਾ ਜੀ ਚੰਗੀ ਤਰ੍ਹਾਂ। ਮਹਾਰਾਜ ਇਹ ਕਿਹੜਾ ਕਿਹੜਾ ਸਵਾਦ ਤੁਸੀਂ ਚੱਖਿਆ? ਕਹਿਣ ਲੱਗੇ, ਸਭ ਰਸ ਮਿੱਠਾ ਮੰਨਿਏ ਸੱਚ ਭੋਜਨ ਖਾਇਆ। ਜਦੋਂ ਪਰਮਾਤਮਾ ਦੇ ਨਾਮ ਨੂੰ ਮੰਨ ਲਿਆ, ਇਦੋਂ ਵੱਡੀ ਮਿਠਾਸ ਕੋਈ ਨਹੀਂ ਸੀ, ਇਹਦੇ 'ਚੋਂ ਮਿੱਠਾ ਮਿਲਿਆ। ਸੁਣੇ ਸਾ ਲੂਣੇ ਨਮਕੀਨ ਵਾਲੇ, ਜਦੋਂ ਤੇਰੇ ਸ਼ਬਦ ਨੂੰ ਬਾਣੀ ਨੂੰ ਸੁਣਿਆ, ਇਹਦੇ 'ਚੋਂ ਸਲੂਣਾ ਮਿਲ ਗਿਆ। ਹੁਣ ਸਲੂਣਾ ਸ਼ਬਦ ਨਹੀਂ ਆਪਣੇ ਘਰਾਂ 'ਚ ਵਰਤਦੇ, ਪਹਿਲਾਂ ਵਰਤਦੇ ਹੁੰਦੇ ਸਨ, ਸਲੂਣਾ ਸ਼ਬਦ ਵਰਤਦੇ ਸਨ। ਸਭ ਰਸ ਮਿੱਠਾ ਮੰਨਿਆ ਸੁਣਿਆ ਸਾ ਲੂਣੇ, ਮੰਨਣਾ ਮਿੱਠਾ ਬਣ ਗਿਆ, ਸੁਣਨਾ ਸਲੋਣਾ ਬਣ ਗਿਆ, ਖੱਟ ਤੁਰਸੀ ਮੁੱਖ ਬੋਲਣਾ। ਜਦੋਂ ਜ਼ਬਾਨ ਤੋਂ ਬੋਲਿਆ ਵਾਹਿਗੁਰੂ, ਕਹਿਣ ਲੱਗੇ ਇਹ ਹੀ ਖੱਟਾ ਮਿੱਠਾ ਬਣ ਗਿਆ। ਦੇਖੋ ਸਾਨੂੰ ਦੱਸਦੇ ਨੇ, ਆਹ ਇਹ ਸੱਚਾ ਭੋਜਨ। ਖੱਟ ਤੁਰਸੀ ਮੁੱਖ ਬੋਲਣਾ, ਮਾਰਨ ਨਾਦ ਕੀ ਹੈ? ਮਾਰਨ ਦਾ ਅਰਥ ਇੱਥੇ ਮਾਰਨਾ ਕੱਟਣਾ ਨਹੀਂ, ਹੱਤਿਆ ਨਹੀਂ, ਇੱਥੇ ਮਾਰਨ ਦਾ ਅਰਥ ਮਸਾਲਾ। ਕਹਿੰਦੇ ਲੋਕ ਮਸਾਲੇ ਪਾ ਪਾ ਕੇ ਸਪਾਈਸੀ ਕਰਦੇ, ਅੱਜ महाराज कहने जो कीर्तन किया अपने आप ही मसाला पै गया, मनना मिठा बन गया, सुनना सलोना बन गया, बोलना खट तुरसी बन गया। गुरमुखो उस तो बाद महाराज किंद ने कीर्तन किया तो मसाले पै गए, तो जदों अखा चो पानी आया हिरदे च प्रेम आ गया, महाराज कहने फिर 36 प्रकार का भोजन तैयार हो गया। सब रस मिठा मनिए सुनिए सालोने, खट तुरसी मुख बोलना, मारन नाद किए, 36 अमृत भाओ एक, जाको नदर करे। ये भोजन नदर नाल मिलता, तिब्बत भई सच भोजन खाया। बाबा होर खाना खुशी खुआर, जित खाधा तन पीड़िया मन में चले विकार। तृप्त भई सच भोजन खाया, साचा नाम मेरा आधारो तृप्त भई, साच नाम आधार मेरा जिन भुखा सब गवाइया तृप्त भई, जिन भुखा सब गवाइया हर भुख खत्म कर दिती तृप्त भई सच भोजन खाया। महाराज कहते ने मन तन रसना नाम त्याया, तो मैं अर्थ शुरू किए ने रसना नाम त्याया। रसना जपेगी मन च चलेगा, मन च चलेगा तो हिरदे च चलेगा, अदृष्ट भी चलेगा, दृष्टमान भी। ये मैं फिर शब्द दौरान लगा, दृष्ट का मतलब जिस दी जीवा चलेगा, दृष्ट का मतलब सीने की धड़कन च चलेगा, दृष्ट का मतलब खून दियां नसां च चलेगा। पर चेते रखो अदृष्ट का मतलब जेड़ा मन नहीं दिसदा फुरने रूप विच नाम चलेगा। तृप्त भई सच भोजन खाया, मन तन रसना नाम त्याया। तो सच्चे पातशाह कहिंदे ने जदों कोई खांदा पींदा होवे, लोग कहिंदे असली जिंदगी तां इहदी है ना, महाराज कहिंदे झूठ असली जिंदगी इह नहीं। गुरु अर्जुन साहब अगे बख्शिश करके दसो संगत नू असली जिंदगी की है।
जीवना हर जीवना,
महाराज कहिंदे जीवना हर जीवना, असली जिंदगी है परमात्मा दे नाम नू जपना। असला असली जीवन है उहदी बंदगी करनी। ताई साहब ने बाणी विच कहा जीवत 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 रहो, इहने कहा सवासां करके जिंदा रहो। सवासां दी जिंदगी नू गुरमत ने ना जिंदगी नहीं मन्निया। महाराज कहिंदे जीवत 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 रहो, राम रसायन नित उठ पीवो, रोज नाम दा रस पीए जिंदगी है, अमृत पीवो सदा चिर जीवो, हर सिमरत आनंद अनंता। सो जीवत जे जीवत जपया, सो जीविया जिस मन वस्या सोए, आखा जीवा विसरे मर जाऊं। जिंदगी असल च नाम आखना है, जिंदगी असल च नाम जपना है। सतगुरु कहते हैं जीवना हर जीवना, असली जीवन नाम है। ते महाराज ये जे कल्या दिल ना लगे, मन ना लगे, फिर जिंदगी कितों मिले। अगे सतगुरु तो कुछ बख्शिश कर देखन।
जीवन हर जप साधु संग,
जीवन हर जप साध संग, तो फिर सत संगत विच बैठ के जप, क्योंकि सत संगत जपया हुआ ना। एक तो पता नहीं संगत विच केड़ी बख्शी रूह बैठी हुंदी, जदों जपदे ने उहदी बॉडी दा जिहड़ा ओरा है वो बड़ा प्रभावित करता। जे जिन्ना जिन्ना किसी का चंगा ओरा होगा उन्ना ज़्यादा वो चुगिरदे नूं प्रभावित करेगा। किसी का ओरा 4 फुट तक जाता है, आभा मंडल शब्द वरत लिए सौखा होगा, किसी का 10 फुट तक जाता है, किसी का 50 फुट तक जाता है। गुरु साहब ने बाणी च कहा कि जेड़ा रसना तो नाम जपद सच एवे ओदी बॉडी चो ओरा जुड़ी हुई अंदर इन्ना जबरदस्त निकलता पूरे शहर नू प्रभावित कर जाता। कबीर सोई मुख धन है, जे मुकैया राम दे किसकी बापरी, पवित्र होएगो ग्राम। जपण वाला बैठे भाई गुरदास साहब ने कहा जदों बाबा जी बगदाद गए ना, ते बांग दित्ती गुरबर अकाल, घर घर प्रणाम, चित चरण नाम, सत श्री अकाल बांग दित्ती। उस वक्त कहिंदे ने महाराज जी दी बॉडी चों सतगुरु दे नाम दी इन्नी तरंग निकली कि पूरे दा पूरा बगदाद ही अफुर हो गया। फिर बाबा गया बगदाद नूं, बाहर जाए किया अस्थाना, ਇੱਕ ਬਾਬਾ ਆਕਾਰ ਰੂਪ, ਦੂਜਾ ਰਬਾਬੀ ਮਰਦਾਨਾ, ਦਿੱਤੀ ਵਾਂਗ ਨਿਵਾਜ ਕਰ ਸੁਣ ਸਮਾਨ ਖੋਆ ਜਹਾਨਾ। ਸਤਿਗੁਰੂ ਕਹਿੰਦੇ ਨੇ ਜੇ ਜਪਣੇ ਸੰਗਤ 'ਚ ਬੈਠ ਕੇ ਫਿਰ ਜਪ। ਇਹ ਹੁਣ ਵੱਖਰਾ, ਜੇ ਕੱਲ੍ਹ ਦਾ ਦਿਨ ਸਿਰਫ ਰਹਿ ਗਿਆ ਸੰਗਤ 'ਚ ਕਿਵੇਂ ਜਪੀਏ? ਪਹਿਲੀ ਗੱਲ ਤਾਂ ਸੰਗਤ 'ਚ ਗੁਣ ਗ੍ਰਾਹਕ ਬਣ ਕੇ ਆਈਏ, ਫਿਰ ਇਸ ਨਿਮਰਤਾ ਨਾਲ ਆਈਏ ਮੈਂ ਕੁਝ ਲੈਣ ਆਇਆ। ਉਂਝ ਵੈਸੇ ਸੰਗਤ ਵਿੱਚ ਜਿਸ ਬੰਦੇ 'ਚ ਤਿੰਨ ਗੁਣ ਆ ਜਾਣ ਉਹ ਕਿਤੇ ਵੀ ਸੰਗਤ 'ਚੋਂ ਖਾਲੀ ਨਹੀਂ ਜਾਂਦਾ। ਪਹਿਲਾ ਗੁਣ, ਉਸਦਾ ਆਪਣੇ ਗੁਰੂ 'ਤੇ 100% ਭਰੋਸਾ ਹੋਵੇ। ਪਹਿਲਾ ਗੁਣ ਸਤਸੰਗੀ ਦਾ ਇਹ ਚਾਹੀਦਾ। ਦੂਜਾ, ਉਹਦੇ ਕੋਲ ਅੰਦਰ ਦੀ ਨਿਰਮਾਣਤਾ ਹੋਵੇ। ਅਤੇ ਤੀਜਾ, ਉਹਦੇ ਕੋਲ ਇਕਾਗਰਤਾ ਹੋਵੇ। ਜਿਹਦੇ ਕੋਲ ਭਰੋਸਾ, ਨਿਮਰਤਾ ਅਤੇ ਇਕਾਗਰਤਾ ਹੋਵੇਗੀ ਉਹ ਕਦੀ ਵੀ ਗੁਰੂ ਰਾਮਦਾਸ ਦੇ ਦਰ ਤੋਂ ਖਾਲੀ ਝੋਲੀ ਲੈ ਕੇ ਨਹੀਂ ਜਾਏਗਾ। ਜੀਵਨਾ ਹਰ ਜੀਵਨ, ਅਸਲੀ ਜ਼ਿੰਦਗੀ ਨਾਮ ਹੀ ਜੀਵਨ ਹੈ। ਸਤਿਗੁਰੂ ਕਹਿੰਦੇ ਸਤ ਸੰਗਤ 'ਚ ਬੈਠ ਕੇ ਜਪੋ। ਫਿਰ ਮੈਂ ਇੱਥੇ ਥੋੜ੍ਹੀ ਜਿਹੀ ਇੱਕ ਹੋਰ ਅਰਜ਼ ਕਰ ਦੇਵਾਂ। ਅਸਲ 'ਚ ਨਾਮ ਨੂੰ ਨਰਜਿੰਦ ਨਾ ਸਮਝਿਓ। ਇਹ ਨਾ ਸਮਝਿਓ ਵੀ ਇਕੱਲਾ ਵਾਹਿਗੁਰੂ ਸ਼ਬਦ, ਆ ਬਾਣੀ ਜਿਹੜੀ ਹੈ ਸਤਿਗੁਰੂ ਦੀ ਬਾਣੀ ਅੱਖਰ ਮਹਾਰਾਜ ਜੀ ਦੇ, ਇਹ ਨਰਜਿੰਦ ਨਹੀਂ। ਕਿਸੇ ਹਾਸੋ ਹੀ ਨਹੀਂ ਆ, ਸਾਡੇ ਲੋਕ ਗੱਲਾਂ ਕਰਨ ਲੱਗ ਪੈਂਦੇ ਆ ਜੀ ਵਾਹਿਗੁਰੂ ਸ਼ਬਦ ਕਿਹਾ। ਇੱਕ ਪਾਸੇ ਅਸੀਂ ਕਹਿੰਦੇ ਹਾਂ ਇਸ ਇੱਕ ਇੱਕ ਅੱਖਰ ਵਿੱਚ ਗੁਰੂ ਸਮਾਇਆ ਹੈ। ਜੇ ਸ਼ਬਦ ਇੱਕ ਇੱਕ ਅੱਖਰ ਵਿੱਚ ਗੁਰੂ ਸਮਾਇਆ ਤੇ ਜਿਹੜੀ ਗੁਰੂ ਦਾ ਜੀਵਨ ਹੈ ਤੇਰੇ ਜੀਵਨ ਨੂੰ ਹੋਰ ਅੱਗੇ ਲੈ ਜਾਏਗਾ ਜਦੋਂ ਤੂੰ ਸ਼ਬਦ ਨਾਲ ਜੁੜੇਗਾ। ਹਰ ਸਿਮਰਨ ਮੈਂ ਆਪ ਨਿਰੰਕਾਰਾ, ਸਿਮਰਨ 'ਚ ਉਹ ਆਪ ਹੈ। ਮੈਂ ਫਿਰ ਬੇਨਤੀ ਕਰਾਂ, ਜ਼ਿੰਦਗੀ ਕੀ, ਜੀਵਨ ਕੀ, ਮਨ ਨੂੰ ਇੱਕ ਤਲਾਅ ਭਰਿਆ, ਸਰੋਵਰ ਭਰਿਆ, ਝੀਲ 'ਚੋਂ ਪਿੱਛੋਂ ਪਾਣੀ ਆ ਰਿਹਾ ਅਤੇ ਉਸ ਤਲਾਬ ਨੂੰ, ਸਰੋਵਰ ਨੂੰ ਪੁੱਛ ਕੇ ਦੇਖੋ ਵੀ ਜੀਵਨ ਕੀ ਹੈ। ਉਹ ਕਹੇਗਾ ਮੈਨੂੰ ਕੋਈ ਪਤਾ ਨਹੀਂ ਜੀਵਨ ਕਿਹਨੂੰ ਕਹਿੰਦੇ ਨੇ। ਜਿਸ ਸੋਮੇ ਤੋਂ ਪਾਣੀ ਆ ਰਿਹਾ ਸੋਮੇ ਤੋਂ ਸੰਬੰਧ ਟੁੱਟ ਜਾਏ ਅਤੇ ਮਹੀਨੇ ਬਾਅਦ ਸਰੋਵਰ ਨੂੰ ਪੁੱਛ ਕੇ ਦੇਖਿਓ ਵੀ ਦੱਸ ਜੀਵਨ ਕੀ ਹੈ, ਉਹਦੀ ਬਦਬੋ ਕਹੇਗੀ ਜੀਵਨ ਤਾਂ ਉਹੀ ਸੀ ਜਿਹੜਾ ਚਸ਼ਮੇ ਵਿੱਚੋਂ ਨਿਕਲ ਕੇ ਆਉਂਦਾ ਸੀ, ਜੀਵਨ ਤਾਂ ਉਹੀ ਸੀ ਜਿਹੜਾ ਮੈਨੂੰ ਮੇਰੇ ਅਸਲੇ 'ਚੋਂ ਮਿਲ ਰਿਹਾ ਸੀ। ਸੱਚ ਇਹ ਵੀ ਚਸ਼ਮੇ 'ਚੋਂ ਨਿਕਲਿਆ ਹੋਇਆ ਪਾਣੀ ਜਦੋਂ ਸਰੋਵਰ ਵਿੱਚੋਂ ਨਿਕਲ ਕੇ ਅੱਗੇ ਜਾਂਦਾ ਉਹਨੂੰ ਹੋਈ ਸਰੋਵਰ ਦਾ ਜੀਵਨ ਕਹੇ, ਅਤੇ ਜਦੋਂ ਸਿੱਖ ਦੇ ਜੀਵਨ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਨਿਕਲਦਾ ਅਸਲੀ ਜੀਵਨ ਉਹੀ ਬਣਦਾ। ਬਾਕੀ ਤਾਂ ਸਭ ਗੱਲਾਂ, ਅਸਲੀ ਜੀਵਨ ਉਹ ਹੈ। ਸਤਿਗੁਰੂ ਨੇ ਬਾਣੀ 'ਚ ਕਿਹਾ ਪੱਬਰ ਤੂੰ ਹਰਿਆਵਲਾ ਕਵਲਾ ਕੰਚਨ ਵੰਨ, ਉਹ ਸਰੋਵਰ ਤੈਨੂੰ ਕਲਪਤਨ ਕਿਉਂ ਪੈ ਗਈ, ਤੂੰ ਕਿਉਂ ਸੜ ਗਿਆ? ਅਤੇ ਸਰੋਵਰ ਕਹਿੰਦਾ ਕਰਾਂ ਕਿ ਜਿੱਥੋਂ ਜ਼ਿੰਦਗੀ ਮਿਲਦੀ ਸੀ ਉਹਦੇ ਨਾਲੋਂ ਟੁੱਟ ਗਿਆ। ਜੀਵਨ ਨਾਮ ਹੈ, ਜੀਵਨ ਬਣਾਉਣਾ ਹੈ ਸੰਗਤ ਵਿੱਚ ਬੈਠ ਕੇ ਪ੍ਰਭੂ ਦਾ ਨਾਮ ਜਪ
ਰਹਾਉ। ਅਨੇਕ ਪ੍ਰਕਾਰੀ ਵਸਤਰ ਉਡਾਏ,
ਅਨੇਕਾਂ ਤਰ੍ਹਾਂ ਦੇ ਕੱਪੜੇ ਤਨ 'ਤੇ ਪਾਏ। ਇਹ ਉਸ ਦਿਨ ਅਸੀਂ ਡਿਟੇਲ ਨਾਲ ਵਾਚਿਆ ਸੀ, ਰੋਜ਼ ਰੋਜ਼ ਉਹ ਗੱਲ ਕਰਨ ਦੀ ਲੋੜ ਨੇ। ਅਨੇਕਾਂ ਤਰ੍ਹਾਂ ਦੇ ਕੱਪੜੇ ਪਾਏ ਮਹਾਰਾਜ ਕਹਿੰਦੇ ਨੇ, ਜਿਹੜੇ ਉਹ ਵਸਤਰ ਨੇ ਬਾਹਰ ਦਾ ਵਿਖਾਵਾ, ਸਾਡੇ ਵਾਸਤੇ ਅਸਲੀ ਕੱਪੜੇ ਕੀ ਨੇ ਜੀਵਨ ਵਿੱਚ?
ਆਨ ਦਿਨ ਕੀਰਤਨ ਹਰ ਗੁਣ ਗਾਏ,
ਦਿਨ ਰਾਤ ਪਰਮਾਤਮਾ ਦਾ ਕੀਰਤਨ, ਉਹਦੇ ਗੁਣਾਂ ਨੂੰ ਗਾਣਾ। ਸਾਡੇ ਵਾਸਤੇ ਕੀਮਤੀ ਕੱਪੜੇ ਰੱਬ ਦਾ ਕੀਰਤਨ ਹੈ। ਪ੍ਰੇਮ ਪਟੋਲਾ ਇਹ ਕੱਪੜਾ ਸਾਡਾ, ਪ੍ਰੇਮ ਪਟੋਲਾ ਤੈਂ ਸ਼ਹਿ ਦਿੱਤਾ ਧੱਕਣ ਕੂ ਪਤ ਮੇਰੀ, ਜਾਂ ਸਤਿਗੁਰੂ ਦੀ ਜੇ ਬਚਨ ਨੇ ਕਿ ਖਉ ਢਾਡੀ ਵੇਕਾਰ ਕਾਰੈ ਲਾਇਆ, ਰਾਹ ਦਿਉਂ ਕੈ ਵਾਰ ਧੁਰੋਂ ਫੁਰਮਾਇਆ, ਢਾਡੀ ਸੱਚੈ ਮੈਲ ਖਸਮ ਬੁਲਾਇਆ, ਸੱਚੀ ਸਿਫਤ ਸਲਾਹ ਕੱਪੜਾ ਪਾਇਆ। ਪਰਮਾਤਮਾ ਦੀ ਸਿਫਤ, ਜਿਹੜਾ ਕੱਪੜਾ ਪਹਿਨਣ ਨਾਲ ਕਦੀ ਬੰਦਾ ਨਗਨ ਨਹੀਂ ਹੁੰਦਾ, ਜਿਹੜਾ ਕੱਪੜਾ ਪਾਉਣ ਨਾਲ ਕਦੀ ਪੱਤ ਮਿੱਟੀ ਵਿੱਚ ਨਹੀਂ ਰੁੜਦੀ।
ਹਸਤੀ ਰੱਥ ਅਸਵਾਰੀ, ਅਨ ਦਿਨ ਕੀਰਤਨ ਹਰ ਗੁਣ ਗਾਏ, ਹਸਤੀ ਰੱਥ ਅਸ ਅਸਵਾਰੀ।
ਲੋਕ ਕਹਿੰਦੇ ਨੇ ਚੰਗੀ ਅਸਵਾਰੀ ਸਾਡੇ ਕੋਲ ਵਿਖਾਤੀ ਰੱਥ ਘੋੜੇ। ਸਤਿਗੁਰੂ ਕਹਿੰਦੇ ਨੇ ਆਤਮਿਕ ਜੀਵਨ ਜੀਵਣ ਵਾਸਤੇ, ਅੰਦਰ ਦੀ ਜ਼ਿੰਦਗੀ ਵਾਸਤੇ ਸਵਾਰੀ ਲਈ ਕਿਹੜੇ ਘੋੜੇ ਖਨ?
ਹਰ ਕਾ ਮਾਰਗ ਗੁਰਦਾ ਨਿਹਾਰੀ,
ਪਰਮਾਤਮਾ ਦੇ ਘਰ ਨੂੰ ਜਾਣ ਵਾਲਾ ਰਸਤਾ, ਉਹਦੇ ਮਿਲਾਪ ਦਾ ਜਿਹੜਾ ਮਾਰਗ ਹੈ, निहारी दर ते देखने दा मतलब उस रस्ते ते चलना, वो रस्ता इत मार्ग चले भाई जड़े गुर कहे सोकार कमाए जियो त्यागे मन की मतली विसारे दूजा पहुंचियो। इस मार्ग ते चलना ए मेरे लिए असवारी है।
मन तन अंतर चरण ते आया।
हजूर कहिंदे ने असी अपने मन विच अपने खिरदे विच अपने वाहगुरु जी दे चरणा नू त्याया, नाम नू त्याया, शब्द नू त्याया है।
हर सुख निदान नानक दास पाया।
पंचम पातशाह कहिंदे ने भाई उस दास ने इस सुखां दा खजाना पा लिया जिन्हें वाहगुरु जी दे नाम नू जपिया है। ताई साहब ने कहा सिमरों सिमर सिमर सुख पावों कल कलेश तन माहे मिटावों। सुख सहज आनंद लहो साध संगत पाईया वडभागी गुरमुख हर हर नाम कहो। जो सुख कहो चाहे सदा शरण राम की ले। अज दे सारे शब्द दा भाव अज चल पो कल नू चल पो ते दस दिन वार वार फिर हुक्मनामा आ जाए। अर्थ तां चलो कथा तां सतगुरु कृपा करन होएगी पर जिदन चलांगे प्यारे सुख उदन ही मिलना है। एवें खब खब्बे सज्जे जिंदगी ना वेस्ट गवाइए। चुप करके सिमरन करो अमृत की दात लवो गुरु ग्रंथ साहब के शब्द नाल जुड़ो हत्थी सेवा करो। खब्बे सज्जे भटकन की लोड़ ही कोई नहीं। सीधा गुरु नाल अपना रिश्ता बनाइए। बेअंत भुलां होईआं ने बख्श देना अंतले बचन गुरुदेव दे सरवन करो जी।
मन तन अंतर चरण ते आया। हर सुख निदान नानक दास पाया।
वाहिगुरु जी का खालसा वाहिगुरु जी की फतेह।